ਗੁਣਗੁਣ ਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ ਸੁਣ ਵਡ ਭਾਗੀਆ ਸੁਣ ਸੁਣ ਵਡ ਭਾਗੀਆ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਸੁਣ ਵਡ ਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ ਸੁਣ ਵਡ ਭਾਗੀਆ ਸੁਣ ਵਡ ਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ ਸੁਣ ਸੁਣ ਅੰਧੇ ਪਾਵੈ ਰਾਹੋ ਸੁਣ ਵਡ ਭਾਗੀਆ ਅੰਮ੍ਰਿਤ ਬਾਣੀ ਰਾਮ ਹਰਿ ਅੰਮ੍ਰਿਤ ਬਾਣੀ ਰਾਮ ਸੁਣ ਵਡ ਭਾਗੀਆ ਅੰਮ੍ਰਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਤੇ ਨਿਵਾਜੀ ਹੋਈ ਸਾਧ ਸੰਗਤ ਜੀਓ ਸਭ ਮਾਜ ਭਾਈ ਆਪੋ ਆਪਣੀ ਮਨ ਬ੍ਰਿਤੀ ਨੂੰ ਇਕਾਗਰ ਕਰਨ ਵਾਸਤੇ ਰਸਨਾ ਨੂੰ ਪਿੱਤਰ ਕਰਨ ਲਈ ਜਿਤਨੇ ਕੁ ਮਾਈ ਭਾਈ ਸਤਸੰਗਤ ਦੇ ਰੂਪ ਚ ਆਏ ਹੋ ਸਭ ਮਾਜ ਭਾਈ ਗੱਜ ਕੇ ਕਹੋ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਹੋਰ ਯਤਨ ਕਰੋ ਸਭ ਮਾਈ ਭਾਈ ਫੇਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਬਾਬਤ ਸਾਹਿਬ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਹ ਪਛੀਨ ਗੋਈ ਕੀਤੀ ਸੀ ਕਿ ਮੈਂ ਫੇਰ ਇਸ ਕਲਯੁਗ ਦੇ ਸਮੇਂ ਦੇ ਵਿੱਚ ਉਹ ਹੀ ਆਪਣੀ ਨਿਜ ਜੋਤ ਦੇ ਰੂਪ ਚ ਆਵਾਂਗਾ ਰਾਮ ਸਿੰਘ ਮੇਰੋ ਹੋਏ ਨਾਮਾ ਰਾਮ ਸਿੰਘ ਮੇਰਾ ਨਾਮ ਹੋਏਗਾ ਬਾਢੀ ਸੋਤ ਭੈਣੀ ਕੋ ਧਾਮਾ ਤਿਸ ਮਹਿ ਰਾਮ ਸਿੰਘ ਮਮ ਸਾਰਾ ਦੇਸ਼ ਮਾਲਵੇ ਮਹਿ ਅਵਤਾਰਾ ਮੈਂ ਫੇਰ ਇਹ ਸੁਣ ਕੇ ਮਾਲਵੇ ਨੂੰ ਭਾਗ ਲਾਵਾਂਗਾ ਤਿਸ ਮਹਿ ਰਾਮ ਸਿੰਘ ਮਮ ਸਾਰਾ ਮੇਰੇ ਜੈਸਾ ਤਿਸ ਮਹਿ ਰਾਮ ਸਿੰਘ ਮਾਮ ਸਾਰਾ ਦੇਸ ਮਾਲਵੇ ਮਹਿ ਅਵਤਾਰਾ ਸੋ ਕਹੇ ਹੋਏ ਬਚਨ ਸਾਕਾਰ ਹੋਏ ਸਾਹਿਬ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਜਿਤਨੇ ਕੁ ਮਾਈ ਭਾਈ ਆਏ ਉਹ ਕੋਈ ਰਸਨਾ ਫੇਰ ਵਾਂਝੀ ਨਾ ਰਹਿ ਜਾਏ ਸਭ ਮਾਈ ਭਾਈ ਇੱਕ ਵਾਰ ਫੇਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਵਕਤ ਦੇ ਮਾਲਕ ਪਹਿਰੇ ਦੇ ਮਾਲਕ ਨੂੰ ਯਾਦ ਕਰੀਏ। ਫਿਰ ਸਾਹਿਬ ਮਾਜ ਭਾਈ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ।
ਧੰਨ ਸ੍ਰੀ ਸਤਿਗੁਰੂ ਉਦੇ ਸਿੰਘ
ਸੱਚੇ। ਸਾਧ ਸੰਗਤ ਜੀ, ਜੋ ਪ੍ਰੋਗਰਾਮ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਅਨੁਸਾਰ ਬਖਸ਼ਿਸ਼ ਦਾ ਸਦਕਾ ਬਣੇ ਹੋਏ ਨੇ, ਹਰ ਰੋਜ਼ ਜਿਵੇਂ ਕਿ ਆਸਾ ਦੀ ਵਾਰ ਦਾ ਕੀਰਤਨ, ਦੁਪਹਿਰੇ ਨਿਤਨੇਮ ਕੀਰਤਨ, ਸ਼ਾਮ ਨੂੰ ਰੋਜ਼ ਕਥਾ ਹੁੰਦੀ ਹੈ, ਵੀਰਵਾਰ ਵਾਲੇ ਦਿਨ ਦੀਵਾਨ ਸੱਜਦੇ ਨੇ, ਸੋ ਅੱਜ ਦਾ ਇਹ ਫਿਰ ਦਿਨ ਵੀਰਵਾਰ, ਜਿਹਨੂੰ ਕਿਹਾ ਸੀ ਵੀਰਵਾਰ ਸ਼ੁਭ ਵਾਰ, ਜਿਹਨੂੰ ਦੇਵਤੇ ਇੱਕ ਵੱਡਾ ਵਾਰ ਗਿਣਦੇ ਨੇ, ਜਿਸ ਦਿਨ ਤੇ ਸੱਚੇ ਪਾਤਸ਼ਾਹ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਕਿਰਪਾ ਬਖਸ਼ਿਸ਼ ਕੀਤੀ। ਆਪਾਂ ਰੋਜ਼ ਦੀ ਤਰ੍ਹਾਂ ਫਿਰ ਇਹ ਪਾਵਨ ਤਪੋ ਭੂਮੀ, ਪਾਵਨ ਸਥਾਨ ਜਿੱਥੇ ਰੋਜ਼ ਇਕੱਤਰ ਹੁੰਦੇ ਆ, ਐਸੀ ਬਖਸ਼ੀ ਹੋਈ ਧਰਤੀ, ਪਵਿੱਤਰ ਧਰਤੀ, ਜਿਸ ਦੀ ਮਹਿਮਾ ਵਰਣਨ ਨਹੀਂ ਹੋ ਸਕਦੀ। ਸ਼ਾਇਦ ਅੱਗੇ ਵੀ ਕੋਈ ਇੱਕ ਦੁਆਰਾ ਇਹ ਸ਼ੇਰ ਸਾਂਝਾ ਕੀਤਾ ਹੋਵੇਗਾ, ਇੱਕ ਉਰਦੂ ਦਾ ਲਿਖ ਕੇ ਲਿਖਦਾ ਮੇਰੇ ਸਾਹਮਣੇ ਆਇਆ ਹੈ। ਉਹ ਕਹਿੰਦਾ, ਏਕ ਦਫਾ ਕਾ ਜ਼ਿਕਰਤਾ ਇੱਕ ਸ਼ਾਇਰੇ ਇੱਕ ਸਾਇਰੇ ਸ਼ੀਰੀ ਬਿਆਨ। ਸ਼ੀਰੀ ਤੋਂ ਭਾਵ ਹੁੰਦਾ ਮਿੱਠਾ। ਏਕ ਦਫਾ ਦੀ ਇੱਕ ਵਾਰੀ ਦੀ ਗੱਲ ਹੈ, ਏਕ ਦਫਾ ਕਾ ਜ਼ਿਕਰ ਥਾ ਇੱਕ ਸਾਇਰੇ ਸ਼ੀਰੀ ਬਿਆਨ। ਬਿਆਨ ਤੋਂ ਭਾਵ ਬੋਲਣ ਵਾਲਾ, ਬਿਆਨ ਕਰਨ ਵਾਲਾ। ਇੱਕ ਸੈਰ ਕਰ ਰਿਹਾ ਸੀ, ਕਰ ਰਿਹਾ ਥਾ ਸੁਬਾਹ ਦਮ ਗੁਲਸਤੇ, ਕਰ ਰਿਹਾ ਥਾ ਸੁਬਾਹ ਦਮ, ਜਿਹੜਾ ਅੰਮ੍ਰਿਤ ਵੇਲੇ ਉੱਥੇ ਸੈਰ ਕਰ ਰਿਹਾ ਸੀ ਆਪਣੇ ਬਗੀਚੇ ਵਿੱਚ। ਏਕ ਦਫਾ ਕਾ ਜ਼ਿਕਰ ਥਾ ਏਕ ਸਾਇਰੇ ਸ਼ੀਰੀ ਬਿਆਨ, ਕਰ ਰਿਹਾ ਥਾ ਸੁਬਾਹ ਦਮ ਸਾਇਰੇ ਗੁਲਸਤਾਂ, ਹਾਥ ਮੇਂ ਮਿੱਟੀ ਕਾ ਡੇਲਾ ਵੋ ਪਕੜੇ ਹੋਵੇ, ਲੇ ਜਾ ਰਿਹਾ ਥਾ ਜਿਸਕੇ ਹਾਥੋਂ ਕੀ ਸਫਾਈ ਕੇ ਲੀਏ। ਹੱਥਾਂ ਨੂੰ ਸਾਫ਼ ਕਰਨ ਵਾਸਤੇ ਉਹਨੇ ਉੱਥੇ ਮਿੱਟੀ ਦਾ ਇੱਕ ਢੇਲਾ ਲਿਆ, ਮਿੱਟੀ ਲਈ, ਉਸਕੇ ਜਾਂ ਫੋੜਾ ਤੇ ਉਸੇ ਖੁਸ਼ਬੂ ਨਿਕਲਣ ਲੱਗ ਗਈ। ਮਿੱਟੀ ਨੂੰ ਹੱਥਾਂ ਵਿੱਚ ਮਿਲਿਆ ਤੇ ਉਹ ਕਹਿੰਦਾ ਉਹਦੇ ਵਿੱਚੋਂ ਸੁਗੰਧੀ ਆਈ, ਖੁਸ਼ਬੂ ਆਈ ਮਿੱਟੀ ਚੋਂ। ਉਸਮੇਂ ਖੁਸ਼ਬੂ ਨਿਕਲਣ ਲੱਗ ਗਈ, ਹੋ ਗਿਆ ਹੈਰਾਨ ਕੋ ਅਜਬੁਜੇ ਬਾਤ ਥੀ, ਵੀ ਬੜੀ ਹੈਰਾਨੀ ਵਾਲੀ ਗੱਲ ਹੈ, ਮਿੱਟੀ ਚੋਂ ਸੁਗੰਧੀ ਆਈ। ਜੂ ਕਹਾ ਮਿੱਟੀ ਕੋ ਦੇਖਨੇ ਮੈਂ ਖਾਕ ਹੂੰ, ਤੁਸੇ ਖੁਸ਼ਬੂ ਕੈਸੇ ਆਈ ਤੁਮ ਕੈਸੇ ਪਾਕ ਹੋ, ਤੇਰੇ ਜੋ ਸੁਗੰਧੀ ਕਿਵੇਂ ਆਈ ਆ ਇਹ ਦੱਸਣਾ ਕਰ। ਤੇ ਅੱਗੋਂ ਨੇ ਜਵਾਬ ਦਿੱਤਾ, ਜੂ ਕਹਾ ਮਿੱਟੀ ਨੇ ਦੇਖਨੇ ਮੈਂ ਖਾਕ ਹੂੰ, ਵੇਖਣ ਦੇ ਵਾਸਤੇ ਠੀਕ ਮੈਂ ਮਿੱਟੀ ਹਾਂ, ਪਰ ਸਾਥ ਫੁੱਲੋ ਕੇ ਰਹੀ ਹੂੰ ਇਸ ਲਈ ਮੈਂ ਪਾਕ ਹੂੰ। ਮੈਂ ਸੰਗਤ ਫੁੱਲਾਂ ਦੀ ਕੀਤੀ ਹੈ, ਇਸ ਵਾਸਤੇ ਮੈਂ ਪਿੱਤਰਿਆਂ ਉਹਨਾਂ ਦੀ ਸੰਗਤ ਕਰਨ ਕਰਕੇ ਮੇਰੇ ਜੋ ਸੁਗੰਧੀ ਆ ਰਹੀ ਹੈ। ਤੇ ਮੈਂ ਬੇਨਤੀ ਕੀਤੀ ਸੀ ਇਹ ਤਪੋ ਭੂਮੀ, ਜਿਸ ਤੇ ਸਾਹਿਬ ਸ੍ਰੀ ਸਤਿਗੁਰੂ ਰਾਮ ਸਿੰਘ ਗਰੀਬ ਨਿਵਾਜ ਤੋਂ ਲੈ ਕੇ ਸ੍ਰੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ, ਧੰਨ 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 ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ, ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਬਹੁਤ ਅਰਸਾ ਕਿਰਪਾ ਬਖਸ਼ਿਸ਼ ਕੀਤੀ, ਫਿਰ ਵਕਤ ਦੇ ਮਾਲਕ ਇਸ ਧਰਤੀ ਨੂੰ ਨਿਵਾਜ ਰਹੇ। ਇਸ ਵਾਸਤੇ ਇਹ ਭਾਗਾਂ ਵਾਲੀ ਧਰਤੀ ਹੈ, ਜਿੱਥੇ ਜਾਏ ਬਾਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਇਸ ਧਰਤੀ ਨੂੰ ਫਿਰ ਨਤਮਸਤਕ ਹੋਣ ਵਾਸਤੇ ਆਏ ਹਾਂ। ਮੈਂ ਆਪ ਜੀ ਦੇ ਨਾਲ ਸਾਂਝਾ ਬਚਨ ਸਤਿਗੁਰੂ ਪਾਤਸ਼ਾਹ ਜੀ ਦੀ ਪਿੱਤਰ ਬਾਣੀ ਚੋਂ ਇੱਕ ਪੰਕਤੀ ਪੜ੍ਹੀ ਹੈ। ਵੈਸੇ ਤੇ ਹੁਣ ਤੇ ਕਦੀ ਦੂਰਦਰਸ਼ਨ ਤੋਂ ਪ੍ਰੋਗਰਾਮ ਨਹੀਂ ਸੁਣਿਆ, ਕੋਈ ਸਮੇਂ ਦੀ ਐਸੀ ਖੇਡ ਹੈ। ਬਹੁਤ ਵਾਰੀ ਸੁਣਦੇ ਹੁੰਦੇ ਹਾਂ, ਜਦੋਂ ਆਰੰਭਤਾ ਹੋਣੀ ਕੀਰਤਨ ਦੀ ਤੇ ਉੱਥੋਂ ਸ਼ੁਰੂ ਹੋਣਾ, ਸੁਣ ਵੜ ਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ। ਇਹ ਵੱਡਿਆਂ ਭਾਗਾਂ ਵਾਲਿਆ ਤੇ ਵੱਡਿਆਂ ਭਾਗਾਂ ਵਾਲਾ ਹੀ ਸਤਸੰਗਤ ਕਰ ਸਕਦਾ, ਕਿਉਂਕਿ ਸਤਿਗੁਰੂ ਜੀ ਦਾ ਵਚਨ ਹੈ ਵੱਡ ਭਾਗੀ ਸਤਸੰਗਤ ਪਾਵੈ। ਉੱਥੇ ਮਾੜੇ ਭਾਗ ਵਾਲੇ ਨੂੰ ਕਿਹਾ ਹੀ ਨਹੀਂ ਗਾ, ਵਡਭਾਗੀ ਸ਼ੁਭ ਕਰਮਾਂ ਵਾਲੇ ਜਿਨ੍ਹਾਂ ਦੇ ਮੱਥੇ ਦਾ ਲੇਖ ਉਹਦੇ ਹੋਇਆ, ਇਹ ਉਹਨਾਂ ਨੂੰ ਇਹੋ ਜਿਹਾ ਐਸਾ ਅਵਸਰ ਪ੍ਰਾਪਤ ਹੁੰਦਾ ਹੈ। ਵੱਡ ਭਾਗੀ ਸਤਸੰਗਤ ਪਾਵੈ, ਵੱਡਿਆਂ ਭਾਗਾਂ ਵਾਲੇ ਇਹਨਾਂ ਨੂੰ ਬਹੁਤ ਵਧੀਆ ਕਿਹਾ, ਸਹੀ ਸੁੰਦਰ ਸੋਹਣੇ ਵੀ ਲਿਖਿਆ ਏ। ਸਾਧ ਸੰਗ ਜਿਨ ਬਹਿਣੇ, ਹਰ ਧਨ ਜਿਨੀ ਸੰਚਿਆ, ਸਹੀ ਗੰਭੀਰ ਅਪਾਰ ਜੀਓ। ਜਿਨ੍ਹਾਂ ਨੇ ਇਸ ਨਾਮ ਦਾ ਵਣਜ ਕੀਤਾ, ਇਹਨੂੰ ਗ੍ਰਹਿਣ ਕੀਤਾ, ਇਹਨੂੰ ਜਪਣਾ ਕੀਤਾ ਹੈ, ਉਹ ਬਹੁਤ ਡੂੰਘੇ ਉਹਨਾਂ ਦੀ ਸਿਫਤ ਨਹੀਂ ਹੋ ਸਕਦੀ। ਵੱਡ ਭਾਗੀ ਸਤਸੰਗਤ ਪਾਵ ਹੈ, ਭਾਗਹੀਨ ਭਰਾਮ ਚੋਟਾਂ ਖਾਵ ਹੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਆਹ ਵੱਡਿਆਂ ਭਾਗਾਂ ਵਾਲੇ ਉਹ ਸਾਰੇ ਜਿਤਨੇ ਮਾਈ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨਾਂ ਦੀ ਪਾਲਣਾ ਕਰਦਿਆਂ ਹੋਇਆਂ ਸਾਧ ਸੰਗਤ ਵਿੱਚ ਆਏ ਆ ਤੇ ਆਣ ਕੇ ਰੋਜ਼ ਸ਼ਰਵਣ ਕਰਦੇ ਆ, ਗੁਰੂ ਜੀ ਕੀ ਪਵਿੱਤਰ ਬਾਣੀ ਨੂੰ ਸ਼ਰਵਣ ਕਰਦੇ ਆ, ਸਤਿਗੁਰੂ ਸੱਚੇ ਪਾਤਸ਼ਾਹ ਦਾ ਉਪਦੇਸ਼ ਨੂੰ ਸ਼ਰਵਣ ਕਰਦੇ ਆ, ਜਿਸ ਦਾ ਬਹੁਤ ਜ਼ਿਆਦਾ ਮਹਾਤਮਾ ਅੱਜ ਆਪਾਂ ਇਹਦੇ ਤੇ ਅਰਜ਼ਾਂ ਕਰ ਲੈਨੇ ਆ। ਤੇ ਪੰਕਤੀ ਪੜੀ ਆ, ਸੁਣ ਵੱਡ ਭਾਗੀਆ ਹਰ ਅੰਮ੍ਰਿਤ ਬਾਣੀ ਰਾਮ, ਇਹਨੂੰ ਸੁਣਨਾ ਕਰ, ਕਿਉਂਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਸੁਣਨਾ ਕੀਤਾ ਹੈ, ਸਤਿਗੁਰੂ ਪਾਤਸ਼ਾਹ ਬਚਨ ਕਰਦੇ ਨੇ, ਸੁਣਿਆ ਈਸਰ ਵਰਮਾ ਇੰਦ, ਸੁਣਿਆ ਮੁੱਖ ਸਾਲਾਹਣ ਮੰਦ, ਸੁਣਿਆ ਯੋਗ ਜੁਗਤ ਤਾਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਉਹਨਾਂ ਦੇ ਦੁੱਖਾਂ ਦੇ ਪਾਪਾਂ ਦਾ ਨਾਸ ਹੋ ਗਿਆ ਹੈ ਜੋ ਪਾਪ ਕਰਮ ਕਮਾਏ ਸਨ, ਕਿਉਂਕਿ ਪਾਪ ਕਰਮ ਕਰਨ ਤੋਂ ਹੀ ਦੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਇਹ ਹਮੇਸ਼ਾ ਯਾਦ ਰਹਿਣਾ ਚਾਹੀਦਾ ਹੈ। ਜਦੋਂ ਜਦੋਂ ਜੀਵ ਵੀ ਪਾਪ ਕਰਦਾ ਉਦੋਂ ਉਦੋਂ ਦੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਜਦੋਂ ਵਧੀਆ ਸ਼ੁਭ ਕਰਮ ਕਰਦਾ ਉਦੋਂ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ। ਮੈਂ ਪਾਇਆ ਦੋਸ਼ ਨਾ ਦੀਜਾ ਅਵਰ ਜਨਾ, ਆਂਦੇ ਹੋਰਨਾਂ ਨੂੰ ਦੋਸ਼ ਨਾ ਦੇ ਤੂੰ, ਜੋ ਤੂੰ ਕਰਮ ਕੀਤਾ ਤੈਨੂੰ ਉਹ ਭੁਗਤਣਾ ਪਵੇਗਾ। ਇਸ ਵਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਐਸਾ ਉਪਦੇਸ਼ ਦੇਣਾ ਕਰਦੇ ਨੇ ਕਿ ਐਸਾ ਕੰਮ ਮੂਲੇ ਨਾ ਕੀਜਾ ਜਿਤ ਅੰਤੇ ਪਛਤਾਈ ਹੈ, ਐਸਾ ਕਰਮ ਨਹੀਂ ਕਰਨਾ ਜਿਹਦੇ ਨਾਲ ਪਛਤਾਉਣਾ ਪਵੇ, ਤੇ ਕਰ ਕੀ ਸਤਿਗੁਰ ਕਾ ਉਪਦੇਸ਼ ਸੁਣ ਤੂੰ, ਸਤਿਗੁਰੂ ਦਾ ਉਪਦੇਸ਼ ਇਹ ਪਿੱਤਰ ਉਪਦੇਸ਼ ਨੂੰ ਸੁਣਨਾ ਕਰ। ਇਹ ਵਡਭਾਗੀਆ ਆਓ ਇੱਕ ਫਿਰ ਪਾ ਲਈਏ, ਸਤਿਗੁਰ ਕਾ ਉਪਦੇਸ਼ ਸੁਣ ਤੂੰ, ਹੋਵੇ ਤੇਰਾ ਨਾਲੇ, ਇਹ ਤੇਰਾ ਸਾਥੀ ਹੋਵੇਗਾ, ਇਹ ਤੇਰਾ ਸੰਗੀ ਹੋਵੇਗਾ। ਇਸ ਵਾਸਤੇ ਸਤਿਗੁਰੂ ਦਾ ਸ਼ਬਦ ਸੁਣਨਾ ਕਰ, ਸਤਿਗੁਰੂ ਜੀ ਦੀ ਕਥਾ ਨੂੰ ਸੁਣਨਾ ਕਰ, ਸਤਿਗੁਰੂ ਪਾਤਸ਼ਾਹ ਦੇ ਪਿੱਤਰ ਕਥਾ ਨੂੰ ਹਰੀ ਨਾਮ ਨੂੰ ਸੁਣਨਾ ਕਰ, ਤੈਨੂੰ ਸੁਖ ਦੀ ਪ੍ਰਾਪਤੀ ਹੋਵੇਗੀ। ਹਰਿ ਅੰਮ੍ਰਿਤ ਬਾਣੀ ਰਾਮ ਸੁਣ ਵੱਡ ਭਾਗੀਆ। ਇਹ ਸੁਣਨਾ ਕਰ ਸਤਿਗੁਰੂ ਪਾਤਸ਼ਾਹ ਦੀ ਅੰਮ੍ਰਿਤ ਬਈ ਬਾਣੀ ਨੂੰ, ਅੰਮ੍ਰਿਤ ਬਾਣੀ ਅੰਮ੍ਰਿਤ ਅੱਖਰ ਤੋਂ ਲਫ਼ਜ਼ ਤੋਂ ਸ਼ਬਦ ਤੋਂ ਜੇ ਐੜਾ ਲਾ ਦਈਏ ਤੇ ਉਹ ਬਣ ਜਾਂਦਾ ਮ੍ਰਿਤ, ਮ੍ਰਿਤੂ ਮੌਤ। ਤੇ ਜੇ ਓਹਦੇ ਨਾਲ ਐੜਾ ਲਾ ਦੀਏ ਤੇ ਉਹ ਬਣ ਜਾ ਅੰਮ੍ਰਿਤ ਮੌਤ ਤੋਂ ਰਹਿਤ। ਐਸੀ ਅੰਮ੍ਰਿਤ ਬਾਣੀ ਮ੍ਰਿਤੂ ਰਹਿਤ, ਬਾਣੀ ਦਾ ਭਾਵ ਹੁੰਦਾ ਬਚਨ, ਸਤਿਗੁਰੂ ਦੇ ਬਚਨਾਂ ਨੂੰ ਸੁਣਨਾ ਕਰ। ਅਸੀਂ ਬਹੁਤ ਵਾਰੀ ਇਹ ਜਿਸ ਵੇਲੇ ਬਾਹਰ ਅੰਦਰ ਜਾਂਦੇ ਹਾਂ ਨਾ, ਉੱਥੋਂ ਬੜਾ ਸੁਣਨਾ ਕਰਦਾ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਤੇ ਪਾਠ ਕੀਤਾ ਜਾਂਦਾ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ। ਮੈਨੂੰ ਪੱਕਾ ਯਾਦ ਹੈ ਜਿਸ ਵੇਲੇ 1983 ਵਿੱਚ ਮੇਰੇ ਪੂਜਾ ਤਾਇਆ ਜੀ ਪੂਰਨ ਬ੍ਰਹਮ ਗਿਆਨੀ ਸਾਧੂ ਸ੍ਰੀ ਮਾਨ ਸੰਤ ਮਹਿੰਦਰ ਸਿੰਘ ਜੀ ਉਹਨਾਂ ਨੇ ਇਹ ਪਹਿਲੀ ਕਿਤਾਬ ਲਿਖੀ ਸੀ ਗੁਰੂ ਚੇਤਨ ਸਤਿਗੁਰੂ ਜਾਗਤਾ ਹੈ ਦਿਓ, ਸਾਡੇ ਅੰਮ੍ਰਿਤਸਰ ਬਹਿ ਕੇ ਇਹਦੀ ਫਿਰ ਉੱਥੇ ਸਧਾਈ ਹੋਈ ਸੀ, ਉੱਥੋਂ ਛਪਵਾਈ ਸੀ ਇਹ ਕਿਤਾਬ, ਹੋਰ ਵੀ ਕਿਤਾਬਾਂ ਉੱਥੇ ਛਪਵਾਈਆਂ ਸੀ। ਉਹਦੇ ਵਿੱਚ ਪਹਿਲੀ ਵਾਰੀ ਦੇ ਸੰਤਾਂ ਨੇ ਇਸ ਤਰ੍ਹਾਂ ਹੀ ਅਰਥ ਕੀਤਾ ਸੀ ਗੁਰਬਾਣੀ ਕਹਿ ਸੇਵਕ ਜਨ ਮਾਨਿਆ ਪ੍ਰਤੱਖ ਗੁਰੂ ਨਿਸਤਾਰ ਹੈ। ਸੱਚੇ ਪਾਤਸ਼ਾਹ ਸ੍ਰੀ ਸਤਿਗੁਰੂ ਜਗਜੀਤ ਸਿੰਘ ਨੇ ਫਿਰ ਕਿਰਪਾ ਬਖਸ਼ਿਸ਼ ਕੀਤੀ, ਤੇ ਨਾ ਭੁੱਲਦਾ ਹੋਵਾਂ ਤੇ ਸ਼ਾਇਦ 93 ਵਿੱਚ ਫਿਰ ਉਹਨਾਂ ਦੀ ਕਾਪੀਆਂ ਛਪਾਈਆਂ ਸੀ, ਤੇ ਉਹਦੇ ਵਿੱਚ ਫਿਰ ਉਹਨਾਂ ਨੇ ਅਰਥ ਕੀਤਾ ਜਿੱਥੇ ਅਸੀਂ ਪਾਠ ਕਰਦੇ ਹਾਂ ਗੁਰਬਾਣੀ ਕਹਿ ਸੇਵਕ ਜਨ ਮਾਨੈ, ਫਿਰ ਉਹਨਾਂ ਨੇ ਪਾਠ ਕੀਤਾ ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਗੁਰੂ ਬਚਨ ਕਹੇ, ਕਹੇਗਾ ਕੌਣ ਜਿਹਨੂੰ ਰਸਨਾ, ਜਿਹਨੂੰ ਰਸਨਾ ਨਹੀਂ ਉਹ ਕਹਿ ਨਹੀਂ ਸਕਦਾ। ਇਸ ਵਾਸਤੇ ਗੁਰਬਾਣੀ ਕਹਿ ਪਾਠ ਨਹੀਂ ਬਣਦਾ, ਗੁਰ ਬਾਣੀ ਕਹਿ ਗੁਰੂ ਬਚਨ ਕਹਿ ਤੇ ਸੇਵਕ ਉਹਨੂੰ ਮੰਨ ਲਵੇ। ਮੇਰੇ ਕਹਿਣ ਤੋਂ ਭਾਵ ਇਹ ਸਤਿਗੁਰਾਂ ਦੇ ਬਚਨਾਂ ਨੂੰ, ਜੋ ਸਤਿਗੁਰੂ ਜੀ ਦੇ ਪ੍ਰਵਚਨ ਨੇ, ਇਹ ਸਤਿਗੁਰੂ ਜੀ ਦੇ ਇਹ ਸਾਰੀ ਬਾਣੀ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ, ਸਤਿਗੁਰੂ ਜੀ ਕਹਿੰਦੇ ਇਹਨੂੰ ਸੁਣਨਾ ਕਰ, ਇਹਨੂੰ ਸੁਣਨਾ ਕਰ ਤੇ ਇਹਨੂੰ ਬੜੇ ਸੁੱਖ ਦੀ ਪ੍ਰਾਪਤੀ ਹੋਵੇਗੀ। ਇਹ ਤੇ ਅੱਜ ਆਪਾਂ ਇੱਕ ਦੋ ਅਰਜ਼ਾਂ ਕਰਦੇ ਹਾਂ, ਜਿਨ੍ਹਾਂ ਜਿਨ੍ਹਾਂ ਨੇ ਇਹਨੂੰ ਸੁਣਨਾ ਕੀਤਾ, ਸਤਿਗੁਰੂ ਬਚਨਾਂ ਨੂੰ ਸੁਣਨਾ ਕੀਤਾ, ਇਸ ਨਾਮ ਨੂੰ ਸੁਣਨਾ ਕੀਤਾ, ਕਿਹੋ ਜਿਹੇ ਪਾਮਰ ਲੋਕ ਸਨ ਸੰਤ ਜੀ, ਉਹਨਾਂ ਦੀ ਜ਼ਿੰਦਗੀ ਵਿੱਚ ਸੁਧਾਰ ਆ ਗਿਆ। ਗੁਰੂ ਜੀ ਕਹਿੰਦੇ ਨੇ ਬਾਲਮੀਕ ਸੁਪਚਾਰੋ ਤਰਿਓ ਬਦਕ ਤਰੇ ਵਿਚਾਰੇ, ਐਸੇ ਲੋਕ ਤਾਂ ਲੋਕਾਂ ਦਾ ਪਾਰ ਉਤਾਰਾ ਹੋ ਗਿਆ। ਕੀ ਕਰਦਾ ਸੀ ਭਾਈ ਗੁਰਦਾਸ ਜੀ ਕਹਿੰਦੇ ਨੇ, ਵਾਟੇ ਮਾਨਸ ਮਾਰਦਾ ਬੈਠਾ ਬਾਲਮੀਕ ਬਟਵਾੜਾ, ਇਹ ਰਾਹਾਂ ਵਿੱਚ ਡਾਕੇ ਮਾਰਦਾ ਸੀ, ਲੋਕਾਂ ਨੂੰ ਲੁੱਟਦਾ ਸੀ। ਸਤਿਗੁਰੂ ਜੀ ਦੇ ਬਚਨ ਨੇ, ਭਾਈ ਗੁਰਦਾਸ ਜੀ ਦੀ ਪੰਕਤੀ ਮੈਂ ਆਪ ਜੀ ਨਾਲ ਸਾਂਝੀ ਕੀਤੀ ਹੈ, ਜਿਸ ਪਵਿੱਤਰ ਬਾਣੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਬਾਣੀ ਦੀ ਮਹਾਨਤਾ ਦੇਣੀ ਕੀਤੀ ਹੈ, ਭਾਵ ਕਿ ਗੁਰੂ ਕੀ ਬਾਣੀ ਦੀ ਕੁੰਜੀ ਦੱਸਣਾ ਕੀਤਾ ਹੈ, ਤੇ ਨਾਲੇ ਵਰਦਾਨ ਦਿੱਤਾ ਸੀ ਜਿਹੜਾ ਭਾਈ ਜੀ ਦੀ ਬਾਣੀ ਨੂੰ ਪੜ੍ਹੇਗਾ ਉਹਨੂੰ ਸਿੱਖੀ ਪ੍ਰਾਪਤ ਹੋਵੇਗੀ। ਇਸ ਵਾਸਤੇ ਸਾਡਾ ਸਭਨਾਂ ਦਾ ਇਹ ਵੀ ਫਰਜ਼ ਬਣਦਾ ਹੈ, ਜਿੱਥੇ ਹੋਰ ਆਦਿ ਬਾਣੀ ਦੱਸੋ ਬਾਣੀ ਪੜ੍ਹਦੇ ਹਾਂ ਅਸੀਂ ਸੁਣਦੇ ਹਾਂ, ਉੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਨਾ ਵੀ ਜ਼ਰੂਰੀ ਹੈ, ਜੇ ਤੋਂ ਸਾਨੂੰ ਸਿੱਖੀ ਦੀ ਪ੍ਰਾਪਤੀ ਹੁੰਦੀ ਹੈ, ਸਭ ਤੋਂ ਵੱਡੀ ਸਿੱਖੀ ਦੀ ਦਾਤ। ਉਹ ਕਹਿੰਦੇ ਨੇ ਬਾਟੇ ਮਾਨਸ ਮਾਰਦਾ, ਬਾਟਾ ਭਾਵ ਵਾੜ, ਰਾਹਾਂ ਦੇ ਵਿੱਚ ਇਹ ਮਾਰਨਾ ਕਰਦਾ ਸੀ ਡਾਕੇ, ਇਹਦਾ ਕੰਮ ਹੀ ਇਹ ਸੀ, ਜਿਹੜਾ ਆਉਣਾ ਉਹਨੂੰ ਲੁੱਟ ਲੈਣਾ, ਜਿਹੜਾ ਆਉਣਾ ਲੁੱਟ ਲੈਣਾ। ਇੱਕ ਦਿਨ ਇੱਕ ਸੰਤ ਮੰਡਲੀ ਵੀ ਆ ਗਈ, ਸਾਧੂ ਜਨ ਆਏ ਨੇ, ਗੇਰੂ ਰੰਗ ਦੇ ਉਹਨਾਂ ਨੇ ਬਸਤਰ ਪਹਿਨੇ ਹੋਏ ਨੇ। ਜਿਸ ਵੇਲੇ ਉਹ ਆਏ ਤੇ ਇਹ ਖਲੋਤਾ ਸੀ ਰਾਹ ਵਿੱਚ, ਉਹਨਾਂ ਨੂੰ ਕਹਿੰਦਾ ਵੀ ਇੱਥੇ ਰੁਕ ਜਾਓ, ਜੋ ਤੁਹਾਡੇ ਪਾਸ ਹੈ ਉਹ ਦੇ ਦਿਓ। ਉਹਨਾਂ ਨੇ ਕਿਹਾ ਸਾਡੇ ਪਾਸ ਕੋਈ ਅਜਿਹੀ ਵਸਤੂ ਨਹੀਂ, ਸਾਡੇ ਕੋਲ ਜਾਂ ਇਹ ਬਸਤਰ ਨੇ ਜਾਂ ਇਹ ਚਿੱਪੀ ਜਾਂ ਤੂੰਬਾ, ਹੋਰ ਸਾਡੇ ਪਾਸ ਤੇ ਹੈ ਕੋਈ ਚੀਜ਼ ਨਹੀਂ। ਆਂਦਾ ਇਹੋ ਦੇ ਦਿਓ, ਇਹ ਦੇ ਦਿਓ। ਆਂਦੇ ਤੁਸੀਂ ਇਹ ਰੰਗੇ ਹੋਏ ਬਸਤਰ ਕੀ ਕਰੋਗੇ? ਕਹਿੰਦਾ ਮੇਰੀ ਮਾਂ ਬੜੀ ਸਿਆਣੀ ਹੈ, ਮੇਰੀ ਮਾਂ ਬਹੁਤ ਸਿਆਣੀ ਆ, ਇਹਨਾਂ ਬਸਤਰਾਂ ਤੋਂ ਰੰਗ ਲਾ ਲੇਗੀ ਤੇ ਉਹ ਵੀ ਰੰਗ ਨੂੰ ਵੇਚ ਕੇ ਤੇ ਅਸੀਂ ਆਪਣੇ ਪੇਟ ਦਾ ਤਨ ਪਰਿਵਾਰ ਦਾ ਤਨ ਨਿਰਵਾਹ ਕਰਾਂਗੇ। ਉਹਨਾਂ ਨੇ ਕਹਿਣਾ, ਸੰਤਾਂ ਮਹਾਂਪੁਰਸ਼ਾਂ ਬਚਨ ਕੀਤੇ, ਤੂੰ ਜਿਨ੍ਹਾਂ ਦੇ ਵਾਸਤੇ ਇਹ ਕਰਮ ਕਰਦਾ ਹੈ ਨਾ, ਪਹਿਲੂ ਜਾ ਕੇ ਉਹਨਾਂ ਨੂੰ ਪੁੱਛ ਕੇ ਆਉਣਾ ਕਰ ਕਿ ਤੇਰਾ ਅੰਤ ਸਮੇਂ ਕੋਈ ਸਹਾਇਕ ਹੋਵੇਗਾ ਜਿਨ੍ਹਾਂ ਵਾਸਤੇ ਤੂੰ ਐਸੇ ਕੁਕਰਮ ਕਰ ਰਿਹਾ। ਮੈਨੂੰ ਯਾਦ ਆ ਬਹੁਤ ਪੁਰਾਣਾ ਗੀਤ ਇੱਕ ਲਾਲਚਾਂ ਜਮਲਾ ਜੱਟ ਨੇ ਵੀ ਗਾਇਆ ਸੀ, ਉਹ ਕਹਿੰਦੇ ਸੀ ਜਿਨ੍ਹਾਂ ਵਾਸਤੇ ਪਾਪ ਕਮਾਉਣਾ ਨਹੀਂ ਬਣਦੇ ਤੇਰੇ ਘਰ ਦੇ, ਜਿਨ੍ਹਾਂ ਵਾਸਤੇ ਤੂੰ ਇਹ ਕਰਮ ਕਰਦਾ। ਆਂਦਾ ਮੈਂ ਜਾਣਦਾ ਵਾਂ ਵੀ ਤੁਹਾਡਾ ਭਾਵ ਕਿ ਮੈਂ ਘਰ ਨੂੰ ਚਲੇ ਜਾਵਾਂ, ਅਸੀਂ ਅੱਗੇ ਨਿਕਲ ਜਾਈਏ। ਸੰਤਾਂ ਨੇ ਬਚਨ ਕੀਤਾ, ਸਾਡਾ ਤੇਰੇ ਨਾਲ ਬਚਨ ਹੋਇਆ, ਅਸੀਂ ਨਹੀਂ ਜਾਂਦੇ ਕਿਤੇ ਵੀ, ਤੇਰੇ ਨਾਲ ਵਾਅਦਾ ਕਰਦੇ ਹਾਂ। ਕਿਉਂਕਿ ਜੋ ਸਤਪੁਰਸ਼ ਬਚਨ ਰਸਨਾ ਤੋਂ ਕਰਨਾ ਕਰਦੇ ਨੇ ਉਹਨੂੰ ਪੂਰਾ ਨਿਭਾਉਂਦੇ ਨੇ, ਬੜੀਆਂ ਮਿਸਾਲਾਂ ਇਹਦੇ ਤੇ ਆਈਆਂ ਨੇ। ਸੰਤਾਂ ਮਹਾਂਪੁਰਖਾਂ ਦੇ ਇਹ ਕਹੇ ਹੋਏ ਬਚਨ ਸਾਕਾਰ, ਫਿਰ ਕਿਸੇ ਇਸ ਪੰਕਤੀ ਦੇ ਦੀਵਾਨ ਲਾ ਲਾਂਗੇ, ਸੰਤਾਂ ਬਚਨ ਕੀਤਾ ਨਹੀਂ ਜਾਂਦੇ ਕਿਤੇ ਨਹੀਂ ਜਾਂਦੇ, तू घरो पहलू पता करके आ। ओ घर चला गया, अपने माता पिता नू मिलिया, जाके वचन कीता, मैं तुहाडी पालना करदा है, कि तुसी अंत समय मेरी सहायता करोगे। ते माता पिता ने वचन कीता, पुत्र साडा फर्ज सी तेरी पालना पोषणा करनी, वैसे मापिया दा बनदा है, मापिया दा फर्ज बनदा है कि बच्चों की पालना पोषणा करनी। तेरी पालना पोषणा की, तेरा वड्डा होया, तेरा विआह कीता है, ते असी तेनू ए नहीं कहिंदे कि तू इहो जिहा कर्म कर, तू सानू रोटी पानी लिया के छका, परिवार की पालना कर, वधिया किरत कर, असी तेरी सहायता नहीं कर सकते और कर भी नहीं सकता कोई, क्योंकि एक कलयुग का समा जे कोई बुरा कर्म करेगा। हां पहलिया युगा दे विच जिहड़ा कोई एक जीव पाप करदा सी ओह देश नू भुगतना पैंदा सी, फिर सतयुग दे विच त्रेता युग आया, जिहड़ा कर्म करदा सी उस पिंड नू भुगतना पैंदा सी, फिर द्वापर युग दे विच जिहड़ा कोई कर्म करदा सी ओहदी कुल नू भुगतना पैंदा सी। एक कर्म किया सी जामावंती दे पुत्र सांबे दे जिहड़ी पेट ते बनाई सी ना पार्टी, ते दरबाशा रिखी दे कोल गए सी, उन्हें आख्या दस इहदी पेटों की पैदा होवेगा, ते उन्हां दे इक वचन करदा सी इहदी पेटों ओह पैदा होवेगा जो तुहाडी कुल दा नाश कर देवेगा। जे कोई कर्म करदा सी ओहदी कुल नू भुगतना पैंदा सी, जादवां नू सारा भुगतना पिया सी, पर हुण जिहड़ा कलयुग दा समां आया है ना, इहदे विच इह वादा वी जिहड़ा कर्म करेगा ओह भोग लेगा, जिहड़ा जो भी, ऐसा भी नहीं जे सज्जे हथ ना कीता सज्जा हथ भोगेगा, जे खब्बे हथ ना कीता ते खब्बा हथ ही भोगेगा। जिहो जिहा कोई कर्म करेगा इह कलयुग दा इह नियम है, ਇਹ ਕਰ ਕਰੇ ਸੋ ਇਹ ਕਰ ਪਾਏ। ਬੜਾ ਸਾਫ਼ ਉੱਥੇ ਪਾਠ ਆਇਆ, ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਸਾਨੂੰ ਇਹਦੀ ਸਮਝ ਆ ਜਾਵੇ। ਰਤਨ ਸਿੰਘ ਉੱਥੇ ਪਾਠ ਹੈ, ਇਹ ਕਰ ਕਰੇ ਸੋ ਇਹ ਕਰ ਪਾਏ, ਇਹ ਨਹੀਂ ਕਿ ਇਹ ਕਰੇਗਾ ਤੇ ਇਹ ਪਾਵੇਗਾ, ਨਹੀਂ 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 ਨਹੀਂ, ਇਹ ਕਰ ਕਰੇ, ਜੇ ਇਹ ਕਰੂੰ ਤਾਂ ਪਾਵੇਗਾ ਵੀ ਇਹੋ ਹੀ। ਜਿਹੜਾ ਵੀ ਇੱਕ ਕਰਮ ਕਰੇਗਾ, ਜਿਹੜਾ ਪਾਪ ਕਰਮ ਕਰੇਗਾ, ਉਹਨੂੰ ਭੁਗਤਣਾ ਪਵੇਗਾ, ਕੋਈ ਨਾ ਪਕੜੀਏ ਕਿਸੇ ਥਾਂ, ਹੋਰ ਨਹੀਂ ਫੜਿਆ ਜਾਵੇਗਾ, ਜਿਹਨੇ ਕਰਨਾ ਉਹਨੂੰ ਭੁਗਤਣਾ ਪਵੇਗਾ। ਬਹੁਤ ਮਿਸਾਲਾਂ ਇਹਦੇ ਤੇ, ਸਮਾਈ ਭਾਈ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ। ਮੈਨੂੰ ਪੁਰਾਣਾ ਬਚਨ ਯਾਦ ਆਇਆ, ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਚੌਂਕ ਬਾਬਾ ਭੌੜੀ ਵਾਲਾ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਦਿੱਤੇ, ਤੇ ਸਾਡੇ ਉੱਥੇ ਕਤਲ ਹੋ ਗਿਆ ਸੀ, ਬੜਾ ਪੁਰਾਣੀ ਗੱਲ ਹੈ। ਤੇ ਜਿਨ੍ਹਾਂ ਦਾ ਲੜਕਾ ਗੁਜਰਿਆ ਸੀ ਉਹ ਸੱਤਾਂ ਭੈਣਾਂ ਦਾ ਇੱਕ ਭਰਾ ਸੀ, ਜਿਸ ਵਿਰੋਧੀ ਪਾਰਟੀ ਨੇ ਮਾਰਿਆ, ਤੇ ਉਹ ਕਰਦਿਆਂ ਕਰਦਿਆਂ ਜਿਸ ਵੇਲੇ ਉਹ ਕੇਸ ਚੱਲਿਆ ਤੇ ਇਸ ਪੱਖ ਤੋਂ ਭਾਵ ਕੇ ਇਸ ਜੱਗ ਦੇ ਵਿੱਚੋਂ ਉਹ ਬਰੀ ਹੋ ਗਿਆ, ਇਸ ਲੋਕ ਦੇ ਵਿੱਚੋਂ। ਜਿਸ ਵੇਲੇ ਬਰੀ ਹੋ ਕੇ ਆਇਆ, ਸਤਿਗੁਰੂ ਜੀ ਇੱਥੇ ਦਰਸ਼ਨ ਮੇਲਾ ਦਿੱਤਾ, ਤੇ ਆਣ ਕੇ ਬਚਨ ਕੀਤਾ, ਸੱਚੇ ਪਾਤਸ਼ਾਹ ਜੀ ਮੈਂ ਕਰਜ ਕਰਨੀ ਹੈ। ਸ੍ਰੀ ਸਤਿਗੁਰੂ ਜਗਜੀਤ ਸਿੰਘ ਨੂੰ ਕਿਹਾ, ਦੱਸੋ ਆਂਦੇ ਗਰੀਬ ਨਵਾਜ ਜੀ, ਜੋ ਪਾਪ ਕਰਮ ਹੋ ਗਿਆ ਸੀ ਉਹ ਇਸ ਕਚਹਿਰੀ ਵਾਲੇ ਪਾਸਿਓਂ ਤੇ ਨਿਵਿਰਤੀ ਹੋ ਗਈ ਹੈ, ਤੇ ਕਿਰਪਾ ਬਖਸ਼ਿਸ਼ ਕਰੋ, ਜਦੋਂ ਫਿਰ ਪਰਲੋਕ ਨੂੰ ਜਾਣਾ ਉੱਥੋਂ ਮੇਰੀ ਬਖਸ਼ਿਸ਼ ਕਰ ਦਿਓ, ਕਿਉਂਕਿ ਹੋਇਆ ਪਾਪ ਹੈ। ਮੈਂ ਇੱਥੇ ਬਹੁਤ ਵਾਰਾਂ ਜ਼ਿੰਦਗੀ 'ਚ ਵੇਖਿਆ, ਮੈਂ ਹੁਣੇ ਤਾਂ ਅਰਜ਼ ਕੀਤੀ ਸੀ ਕਿ ਸ੍ਰੀ ਸਤਿਗੁਰੂ ਜਗਜੀਤ ਸਿੰਘ ਕਈ ਵਾਰਾਂ ਇੱਥੇ ਬੈਠਿਆਂ, ਸਿਆਲ ਦੇ ਦਿਨਾਂ ਦੇ ਵਿੱਚ ਰਾਮਸਰ ਸਰੋਵਰ ਦੇ ਕੰਢਿਆਂ ਭਜਨ ਬਾਣੀ ਹੋਣਾ, ਕੀਰਤਨ ਹੋਣਾ, ਜੇ ਕੋਈ ਜੀਵ ਥੋੜ੍ਹੀ ਜਿਹੀ ਕੋਈ ਛੋਟਾ ਬਹੁਤੀ ਉੱਡ ਕੇ ਆ ਜਾਣੀ ਤੇ ਸੇਵਕ ਜਨਾਂ ਨੇ ਹੌਲੀ ਜਿਹੀ ਰੁਮਾਲੀ ਨਾਲ ਫੜ ਕੇ ਤੇ ਉਹਨੂੰ ਪਾਸੇ ਕਰ ਦੇਣਾ, ਕਿਉਂਕਿ ਨਹੀਂ ਮਾਰਨਾ, ਇਹ ਪਾਪ ਆ। ਕੋਈ ਕਰਮ ਨਹੀਂ ਕਰਨਾ, ਕਿਉਂਕਿ ਜੇ ਕਰਾਂਗੇ ਜਿਹੜਾ ਕਰੂਗਾ ਉਹਨੂੰ ਭੁਗਤਣਾ ਪਵੇਗਾ। ਇਹ ਮੈਂ ਬਹੁਤ ਵਾਰਾਂ ਜ਼ਿੰਦਗੀ 'ਚ ਵੇਖਿਆ ਹੈ। ਸ੍ਰੀ ਜੀਵਨ ਨਗਰ ਜਾ ਕੇ ਵਹਿੰਦੇ ਰਹੇ ਛੋਟੇ ਹੁੰਦਿਆਂ, ਬੜਾ ਬੜਾ ਮੱਛਰ ਹੋਣਾ, ਮਾਰਨਾ ਨਾ ਕਿਸੇ ਨਾ ਵੀ। ਤੇ ਜਿਸ ਵੇਲੇ ਉਹਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਇਧਰੋਂ ਤੇ ਮੇਰੀ ਖਲਾਸੀ ਹੋ ਗਈ ਹੈ, ਤੇ ਕਿਰਪਾ ਕਰੋ ਉੱਥੋਂ ਵੀ ਮੇਰੀ ਖਲਾਸੀ ਹੋ ਜਾਵੇ। ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਬੈਠੇ ਸਨ ਆਸਣ ਤੇ, ਵਚਨ ਕੀਤਾ, ਮੇਰਾ ਨਾਂ ਨੀ ਜੀ ਕਰਦਾ ਉਹਦਾ ਲੈਣ ਨੂੰ। ਉਹਨੂੰ ਕਹਿੰਦੇ, ਮਹੰਤ ਜੀ ਮੇਰੇ ਵੱਲੋਂ ਖੁੱਲੀ ਛੁੱਟੀ ਤੇ ਉਹ ਲੜਕੀਆਂ ਲੜਕੇ ਦੇ ਨਾਲ ਸਾਰੀਆਂ ਭੈਣਾਂ ਤੇ ਮਾਂ ਬੈਠੀ ਹੈ, ਉਹ ਸੱਤਾਂ ਭੈਣਾਂ ਦਾ ਭਰਾ ਸੀ, ਜੇ ਉਹਨਾਂ ਵੱਲੋਂ ਰਾਜੀ ਹੈ ਨਾ, ਜੇ ਉਹ ਆਉਂਦੀ ਕੋਈ ਗੱਲ ਨਹੀਂ ਤੇ ਮੇਰੇ ਵੱਲੋਂ ਖੁੱਲੀ ਛੁੱਟੀ। ਅਜੇ ਇੰਨਾ ਵਚਨ ਕੀਤਾ ਸੱਚੇ ਪਾਤਸ਼ਾਹ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਤੇ ਉਹ ਲੜਕੀਆਂ ਉੱਥੇ ਗਾਲਾਂ ਕਰਨ ਲੱਗ ਪਈਆਂ, ਵੇ ਤੇਰਾ ਰਵੇ ਕੁਛ ਨਾ, ਇਹੋ ਜਿਹੇ ਪਾਪ। ਬਹੁਤ ਕੁਝ ਵਚਨ ਕੀਤਾ, ਉਹਨਾਂ ਤਾਹਾਂ ਮਾਰੀਆਂ, ਤੇ ਸੱਚੇ ਪਾਤਸ਼ਾਹ ਕਹਿੰਦੇ ਨੇ, ਸੁਣ ਲਓ ਮੇਰੇ ਕਹਿਣ ਤੋਂ ਭਾਵ, ਜੇ ਕੋਈ ਕਰਮ ਕੀਤਾ ਵਾ ਤੇ ਉਹ ਭੁਗਤਣਾ ਪਵੇਗਾ। ਮੈਂ ਇੱਥੋਂ ਤੱਕ ਵੀ ਕਹਿ ਦੇਵਾਂ, ਜਹਿਦਰ ਗਿਆਨ ਸਿੰਘ ਜੀ ਆਉਂਦੇ ਹੁੰਦੇ ਸੀ, ਜਿਹੜਾ ਇਹਨੂੰ ਬਖਸ਼ ਦੇਵੇ, ਮੈਂ ਤਾਂ ਨੌ ਵਰਗਾ ਵੀ ਨਹੀਂ ਜਾਣਦਾ, ਕਰੇ ਕੋਈ ਭੁਗਤਦਾ ਕੋਈ ਫਿਰੇ, ਐਸਾ ਨਹੀਂ ਹੋ ਸਕਦਾ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ, ਜਿਹੜਾ ਪਾਪ ਕਰਮ ਕੀਤਾ ਉਹਨੂੰ ਭੁਗਤਣਾ ਪਵੇਗਾ। ਇਸ ਵਾਸਤੇ ਸਤਿਗੁਰੂ ਜੀ ਵਚਨ ਕੀਤਾ ਹੈ ਕਿ ਤੂੰ ਐਸਾ ਕੰਮ ਹੀ ਨਾ ਕਰ, ਤੂੰ ਸ਼ੁਭ ਕਰਮ ਕਰ ਜਿਹਦੇ ਨਾਲ ਤੇਰਾ ਇਹ ਲੋਕ ਸੁਹੇਲਾ ਹੋਵੇ, ਤੇਰਾ ਉਹ ਵੀ ਸੁਹੇਲਾ ਹੋ ਜਾਵੇ। ਤੇ ਮੈਂ ਅਰਜ਼ ਕਰ ਰਿਹਾ ਸੀ, ਮਾਤਾ ਪਿਤਾ ਨੇ ਨਾ ਕਰਤੀ, ਪਤਨੀ ਕੋਲ ਗਿਆ, ਉਹਨੇ ਕਿਹਾ ਮੈਂ ਤੇਰੇ ਲੜ ਲਾਈ ਹਾਂ, ਆਪਣੇ ਮਾਪਿਆਂ ਦੀ, ਤੇਰਾ ਫਰਜ਼ ਬਣਦਾ ਸਾਡੀ ਪਾਲਣਾ ਕਰ, ਅਸੀਂ ਕਦੋਂ ਕਹਿੰਦੇ ਐਸੋ ਜਿਹਾ ਕਰਮ ਕਰ। ਭਗਤ ਕਬੀਰ ਜੀ ਨੇ ਬੜਾ ਸੁੰਦਰ ਲਿਖਿਆ ਆਦਿ ਬਾਣੀ ਵਿੱਚ ਪਾਠ ਆਉਂਦਾ ਹੈ, ਉਹ ਕਹਿੰਦੇ ਨੇ ਬਹੁ ਪਰ ਪੰਚ ਕਾਰ ਪਰ ਧਨ ਲਿਆਵੈ ਸੁਧ ਦਾਰਾ ਪਹਿ ਆਣ ਲੁਟਾਵੈ। ਅੱਜ ਤੇ ਮਾਹੌਲ ਹੀ ਐਸਾ ਬਣ ਗਿਆ, ਐਸਾ ਬਣ ਗਿਆ ਹੈ। ਭਾਈ ਗੁਰਦਾਸ ਜੀ ਨੇ ਇੱਕ ਥਾਂ ਬੜਾ ਸੁੰਦਰ ਲਿਖਿਆ ਪੌੜੀ ਚ, ਉਹ ਕਹਿੰਦੇ ਨੇ ਇਸਤਰੀ ਪੁਰਖਾ ਦਾਮ ਹਿਤ ਭਾਵੈ ਆਏ ਕਥਾਊ ਜਾਏ। ਅੱਜ ਇਸਤਰੀ ਪੁਰਸ਼ ਦਾ ਪਿਆਰ ਹੀ ਉਹ ਆ ਗਿਆ ਵਾ, ਬਸ ਕਾਹਦੇ ਨਾਲ ਪੈਸਾ ਪੈਸਾ। ਭਾਈ ਜੀ ਕਹਿੰਦੇ ਨੇ ਇਸਤਰੀ ਪੁਰਖਾ ਦਾਮ ਹਿਤ ਭਾਵੇ ਆਵੇ ਭਾਵੇ ਆਏ ਕਥਾਊ ਜਾਏ, ਭਾਵੇ ਕਿਤਿਓ ਹੀ ਕੋਈ ਨਾ ਆਇਆ ਹੋਵੇ। ਕੋਈ ਐਸੀ ਧੀ ਭੈਣ ਹੋਵੇਗੀ ਜਿਹਨੇ ਇਹ ਆਪਣੇ ਪਰਿਵਾਰ ਚ ਕਿਹਾ ਹੋਵੇਗਾ, ਸੰਤ ਜੀ ਸਾਡੇ ਘਰ ਮਾੜਾ ਪੈਸਾ ਨਾ ਕਮਾ ਕੇ ਲਿਆਇਓ, ਸ਼ੁਭ ਕਰਮ ਕਰੋ, ਪਰ ਕਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਾਨੂੰ ਇੱਥੋਂ ਕੱਢਿਆ ਸੀ, ਬਹੁਤ ਕਿਰਪਾ ਕੀਤੀ ਸੀ, ਜੇ ਅਸੀਂ ਨਹੀਂ ਭਜਨ ਮੰਨਦੇ ਤੇ ਬਹੁਤ ਦੂਰ ਚਲੇ ਜਾਵਾਂਗੇ। ਜਿਸ ਵੇਲੇ ਅਨੰਦਪੁਰ ਸਾਹਿਬ ਦੇ ਮੇਲੇ ਨੂੰ ਜਾ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰੋਪੜ ਗਏ ਨੇ, ਦੀਵਾਨ ਸੱਜਿਆ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਬਖਸ਼ਿਸ਼ ਕੀਤੀ ਹੈ, ਨਾਮ ਦੇ ਵਾਸਤੇ ਜਿਸ ਵੇਲੇ ਆਵਾਜ਼ ਦਿੱਤੀ ਗਈ ਤੇ ਇੱਕ ਸਿੱਖ ਉੱਠ ਕੇ ਆਇਆ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਉਹਨੂੰ ਭਜਨ ਕੀਤਾ, ਜੇ ਕੋਈ ਚੋਰੀ ਜਾਰੀ ਦਾ ਮਾਲ ਕਰ ਹੈਗਾ ਵਾ, ਚੋਰੀ ਜਾਰੀ ਕਰਦਾ ਤੇ ਉਹਨੂੰ ਛੱਡ ਦੇ, ਇਹ ਨਾਮ ਦੀ ਦਾਤ ਪ੍ਰਾਪਤ ਹੋਵੇਗੀ। ਤੇ ਉਹਨੇ ਉਦੋਂ ਭਜਨ ਕੀਤਾ ਸੱਚੇ ਪਾਤਸ਼ਾਹ, ਮੈਂ ਤੇ ਕਿਸੇ ਦੀ ਘੋੜੀ ਖੋਲ ਕੇ ਘਰ ਲਿਆ ਕੇ ਬੱਧੀ 600 ਰੁਪਏ ਦੀ। ਸਤਿਗੁਰੂ ਰਾਮ ਸਿੰਘ ਭਜਨ ਕੀਤਾ ਸੀ, ਪਹਿਲੋਂ ਉਹਨੂੰ ਛੱਡ ਗਿਆ, ਮੇਰੇ ਕਹਿਣ ਤੋਂ ਭਾਵ ਇਹਤੋਂ ਵਿਵਰਜਿਤ ਕੀਤਾ। ਉਹਨੇ ਕਿਹਾ ਕਿ ਅਸੀਂ ਨਹੀਂ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਬਹੁ ਪਰ ਪੰਚਕਾਰ ਬੜੇ ਠੱਗੀਆਂ ਮਾਰ ਕੇ ਧੋਖੇ ਕਰਕੇ ਪਰ ਧਨ ਲਿਆਵੈ, ਕਿਸੇ ਦਾ ਧਨ ਆਪਣੇ ਘਰ ਖੋ ਕੇ ਲਿਆਉਣਾ ਤੇ ਸੁਧ ਦਾਰਾ ਪਹਿ ਆਣ ਲੁਟਾਵੈ। ਸੁਧ ਦਾਰਾ ਪੁੱਤਰ ਇਸਤਰੀ ਵਿੱਚ ਆਣ ਕੇ ਉਹਨੂੰ ਲੁਟਾ ਦੇਣਾ, ਵੰਡ ਦੇਣਾ। ਤੇ ਕਹਿੰਦੇ ਸੀ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਕਿਉਂਕਿ ਅੰਤ ਨਵੇਰਾ ਤੇਰੇ ਜੀ ਪਹਿ ਲੀਜੈ। ਇਹਦਾ ਤੈਨੂੰ ਹਿਸਾਬ ਦੇਣਾ ਪਵੇਗਾ, ਐਸਾ ਕਰਮ ਨਾ ਕਰ, ਨਾ ਐਸਾ ਕਰਮ ਕਰਨਾ ਕਰੋ। ਫੇਰ ਜਿਸ ਵੇਲੇ ਸਾਰਿਆਂ ਨੇ ਜਵਾਬ ਦਿੱਤਾ, ਫਿਰ ਸੰਤਾਂ ਦੇ ਪਾਸ ਆਇਆ, ਆਣ ਕੇ ਚਰਨਾਂ ਦੀ ਡਿੱਗਿਆ, ਖਿਮਾ ਮੰਗੀ, ਆਂਦੇ ਸੰਤ ਜੀ ਕਿਰਪਾ ਕਰੋ, ਇਸ ਪਾਪ ਕਰਮ ਦਾ ਕੋਈ ਭਾਗੀ ਕੋਈ ਹਿੱਸੇਦਾਰ ਨਹੀਂ ਬਣਦਾ, ਮੇਰੇ ਤੇ ਕਿਰਪਾ ਕਰੋ, ਤਰਸ ਕਰੋ, ਕਿਉਂਕਿ ਬੜੀ ਪਾਮਰ ਆਤਮਾ ਸੀ। ਸਤਿਪੁਰਸ਼ਾਂ ਨੇ ਵਿਚਾਰਿਆ ਕਿ ਇਹ ਐਸਾ ਆਦਮੀ ਹੈ ਤੇ ਇਹਨੂੰ ਸ਼ੁਭ ਉਪਦੇਸ਼ ਦੇਣਾ ਵੀ ਵੈਸੇ ਸ਼ਾਸਤਰ ਦੇ ਅਨੁਸਾਰ ਨਹੀਂ। ਤੇ ਉਹਨਾਂ ਨੇ ਉਸ ਵੇਲੇ ਇਹ ਇਤਿਹਾਸ ਵਿੱਚ ਆਇਆ ਕਿ ਜਿੱਥੇ ਰਾਮ ਰਾਮ ਦਾ ਉਪਦੇਸ਼ ਦੇਣਾ ਸੀ, ਮਰਾ ਮਰਾ ਦਾ ਉਪਦੇਸ਼ ਦਿੱਤਾ ਸੀ ਤੇ ਵਚਨ ਕੀਤਾ ਸੀ ਆਪੇ ਸੁਧੇ ਸਿੱਧ ਸਿੱਧਾ ਹੋ ਜਾਵੇਗਾ। ਹੌਲੀ ਹੌਲੀ ਉਹ ਮਰਾ ਮਰਾ ਦੇ ਉਪਦੇਸ਼ ਤੋਂ ਫਿਰ ਇਹ ਰਾਮ ਰਾਮ ਦਾ ਜਿਸ ਵੇਲੇ ਉਪਦੇਸ਼ ਕਰਨਾ ਸ਼ੁਰੂ ਕੀਤਾ, ਫਿਰ ਇੰਨੀ ਉੱਚ ਪਦਵੀ ਵਾਲਾ ਬਣ ਗਿਆ, ਇੰਨੀ ਉੱਚ ਪਦਵੀ ਵਾਲਾ, ਜਿਹੜੇ ਲੋਕ ਇਹਨੂੰ ਕੋਈ ਜਾਣਦਾ ਨਹੀਂ ਸੀ, ਜਿਸ ਨੀਚ ਕੋਈ ਨਾ ਜਾਣੈ, ਕੋਈ ਨੀ ਸੀ ਜਾਣਦਾ, ਨਾਮ ਜਪ ਤੋਂ ਚੌਂਕੁੰਟ ਮਾਨੈ ਜਾਂ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਹੇ, ਉਹਨੇ ਫਿਰ ਇੰਨੀ ਉੱਚ ਪਦਵੀ ਨੂੰ ਪਹੁੰਚ ਗਿਆ। ਰਵਿਦਾਸ ਜੀ ਕਹਿੰਦੇ ਨੇ ਰੇਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀਕ ਕਹਿ ਦੇਖ ਕਿਹੇ ਜਾਤ ਤੇ ਕਿ ਪਤਾ ਅਮਰਿਓ ਰਾਮ ਭਗਤ ਵਿਸ਼ੇਖ। ਇਹ ਰਾਮ ਦੀ ਭਗਤੀ ਦੀ ਵਿਸ਼ੇਸ਼ਤਾ, ਇਹਨੂੰ ਸੁਣਨਾ, ਇਹਦੀ ਇਤਨੀ ਮਹਾਨਤਾ, ਇਤਨੀ ਮਹਾਨਤਾ ਹੈ। ਤੇ ਸਾਧ ਸਿੰਘ ਜੀ ਜਿਸ ਵੇਲੇ ਫਿਰ ਇਹ ਮਹਾਂਭਾਰਤ ਦਾ ਯੁੱਧ ਹੋਇਆ ਸੀ, ਉਹਦੇ ਵਿੱਚ ਜਿਹੜੇ ਫਿਰ ਲੋਕ ਮਰੇ ਸੀ ਉਹਦਾ ਜੀਵ ਪ੍ਰਾਸਤ ਕਰਨ ਦੇ ਵਾਸਤੇ, ਜਿਸ ਵੇਲੇ ਫਿਰ ਪਾਂਡਵਾਂ ਨੇ ਉਹ ਯੁੱਧ ਆਪਣਾ ਅਸਮੇਹ ਜਾਗਰ ਰਚਨਾ ਕੀਤਾ ਸੀ, ਤੇ ਜਿਸ ਵੇਲੇ ਸਾਰਿਆਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਗਿਆ ਤੇ ਉਹ ਘੜਿਆਲ ਨਾ ਵੱਜਾ, ਫਿਰ ਉਹਨਾਂ ਨੇ ਭਗਵਾਨ ਕੋਲ ਬੇਨਤੀ ਕੀਤੀ, ਭਗਵਾਨ ਵੀ ਉੱਥੇ ਆਏ ਨੇ ਕਿਉਂਕਿ ਆਪਣੇ ਪਿਆਰਿਆਂ ਨੂੰ ਉਹ ਮਾਣ ਦਿੰਦੇ ਨੇ। ਆਂਦੇ ਭਗਵਾਨ ਜੀ ਘੜਿਆਲ ਨਹੀਂ ਵੱਜਾ, ਕੀ ਕਾਰਨ ਹੈ? ਅਸੀਂ ਤੁਸੀਂ ਸਾਰਿਆਂ ਨੂੰ ਜਲ ਪਾਣੀ ਛਕਾਇਆ, ਆਂਦੇ ਛਕਾਇਆ ਤੇ ਸਭ ਨੂੰ ਆ। ਫਿਰ ਸੋਚਦਿਆਂ ਸੋਚਦਿਆਂ ਆਂਦੇ ਭਗਵਾਨ ਵਾਲਮੀਕ ਜੀ ਰਹਿ ਗਏ ਨੇ, ਜਾਓ ਉਹਨਾਂ ਨੂੰ ਲਿਆਓ। ਤੇ ਜਿਸ ਵੇਲੇ ਪਾਂਡੂ ਪੁੱਤਰ ਲੈਣ ਗਏ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਆਪਣੇ 100 ਜੱਗ ਦਾ ਫਲ ਦੇਣਾ ਕਰੋ, ਮੈਂ ਤਾਂ ਜਾਵਾਂਗਾ। ਉਹ ਵਾਪਸ ਮੁੜਾ ਵੀ ਅਸੀਂ ਤੇ ਇੱਕ ਹੀ ਮਸਾਂ ਕਰਨੇ, ਤੈਨੂੰ 100 ਦਾ ਕਿੱਥੋਂ ਫਲ ਦੇ ਦਈਏ। ਫਿਰ ਘਰ ਗਏ, ਜਿਸ ਵੇਲੇ ਫਿਰ ਸਲਾਹ ਕੀਤੀ, ਦਰੋਪਦੀ ਜੀ ਆਏ, ਉਹਨਾਂ ਨੇ ਆਣ ਕੇ ਨਮਸਕਾਰ ਕੀਤੀ, ਆਂਦੇ ਸੰਤ ਜੀ ਆਓ ਚੱਲੋ ਭੋਜਨ ਪਾਣੀ ਛਕੋ, ਉਹਦੇ ਨਾਲ ਵੀ ਉਹ ਭਜਨ ਕੀਤਾ। ਤੇ ਉਹਨਾਂ ਨੇ ਉਸ ਵੇਲੇ ਕਿਹਾ ਦਰੋਪਦੀ ਜੀ ਨੇ ਕਿ ਇਹ ਸੰਤਾਂ ਮਹਾਂਪੁਰਸ਼ਾਂ ਕੋਲ ਸੁਣਿਆ ਜਿਹੜਾ ਸਤਿਗੁਰੂ ਦੀ ਸਤਿਪੁਰਸ਼ ਦੀ ਸ਼ਰਨ ਜਾਣਾ ਕਰਦਾ ਉਹਨੂੰ ਇੱਕ ਇੱਕ ਫਲ ਇੱਕ ਇੱਕ ਕਦਮ ਦਾ ਅਸਮੇਹ ਜਗ ਦਾ ਫਲ ਮਿਲਦਾ ਵਾ, ਤੇ 100 ਤੁਸੀਂ ਰੱਖ ਲਓ ਤੇ ਬਾਕੀ ਮੇਰੀ ਝੋਲੀ ਪਾ ਦਿਓ। ਹੁਣ ਇੱਥੇ ਜਵਾਬ ਨਹੀਂ ਸੀ ਹੈਗਾ। ਇਹ ਫਿਰ ਆਪਣਾ ਵਾਲਮੀਕ ਜੀ ਗਏ, ਜਾ ਕੇ ਲੰਗਰ ਪਾਣੀ ਛਕਿਆ ਤੇ ਫਿਰ ਉਹ ਘੜਿਆਲ ਵੱਜਾ ਸੀ। ਮੇਰੇ ਕਹਿਣ ਤੋਂ ਭਾਵ ਕੌਣ ਸੀ ਬੰਦਾ, ਇਹ ਕੌਣ ਆਦਮੀ ਸੀ? ਇਹ ਲੋਕਾਂ ਲੁੱਟਣ ਵਾਲਾ ਸੀ, ਲੋਕਾਂ ਨੂੰ ਮਾਰਨਾ ਕਰਦਾ ਸੀ, ਪਰ ਉਹ ਜਿਸ ਵੇਲੇ ਸੰਤਾਂ ਨੇ ਨਾਮ ਦਾ ਉਪਦੇਸ਼ ਦਿੱਤਾ, ਉਹ ਸੁਣਨਾ ਕੀਤਾ, ਉਹ ਸੁਣ ਕਰਕੇ ਇਹਦੀ ਇੱਕੀ ਇੰਨੀ ਉੱਚ ਪਦਵੀ ਨੂੰ ਪਹੁੰਚ ਗਿਆ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਆਓ ਪੜ੍ਹ ਲਈਏ।
ਹਰਿ ਅੰਮ੍ਰਿਤ ਬਾਣੀ ਰਾਮ ਸੁਣ ਵਡ ਭਾਗਿਆ।
ਬਚਨਾਂ ਨੂੰ ਸੁਣਨਾ ਕਰ, ਤੇਰਾ ਭਲਾ ਹੋਵੇਗਾ। ਕਿਉਂਕਿ ਬਹੁਤ ਸੰਸਾਰ ਦੇ ਲੋਕਾਂ ਦਾ ਭਲਾ ਹੋਇਆ ਜਿਨ੍ਹਾਂ ਨੇ ਇਸ ਨਾਮ ਨੂੰ ਸੁਣਨਾ ਕੀਤਾ, ਜਿਨ੍ਹਾਂ ਨੇ ਇਸ ਅੰਮ੍ਰਿਤਮਈ ਬਾਣੀ ਨੂੰ ਸੁਣਨਾ ਕੀਤਾ। ਬਹੁਤ ਮਿਸਾਲਾਂ ਸੁਣਿਆ, ਸਰਾ ਗੁਣਾ ਕੇ ਗਾਹ ਸੁਣਿਆ, ਸੇਖ ਪੀਰ ਪਾਤਸ਼ਾਹ ਸੁਣਿਆ, ਅੰਧੇ ਪਾਵੈ ਰਾਹੋ ਸੁਣਿਆ, ਹਾਥ ਹੋਵੇ ਅਸਗਾਹੋ। ਜਿਨ੍ਹਾਂ ਨੇ ਇਸ ਭਜਨ ਨੂੰ, ਇਸ ਅੰਮ੍ਰਿਤਮਈ ਬਾਣੀ ਨੂੰ ਸੁਣਨਾ ਕੀਤਾ, ਗੁਰੂ ਜੀ ਕਹਿੰਦੇ ਨੇ, ਜਿਹੜਾ ਕਿ ਬਹੁਤ ਡੂੰਘੇ ਸਗਾਹ ਸਮੁੰਦਰ ਦਰਿਆ ਸਨ, ਇਸ ਪਿੱਤਰ ਬਚਨਾਂ ਨੂੰ ਸੁਣ ਕੇ ਉਹ ਵੀ ਅਸਗਾਹ ਭਾਵ ਕੇ ਉਹ ਵੀ ਗੋਡੇ ਗੋਡੇ ਉਹ ਉਹਨਾਂ ਦਾ ਵੀ ਪਾਣੀ ਥੱਲੇ ਆ ਗਿਆ। ਇਤਿਹਾਸ ਵਿੱਚ ਮਿਸਾਲਾਂ ਆਈਆਂ ਨੇ ਬਹੁਤ। ਇੱਕ ਗੁਜਰੀ ਜਿਹੜੀ ਰੋਜ਼ ਘਰੋਂ ਦੁੱਧ ਲੈ ਕੇ ਸ਼ਹਿਰ ਵਿੱਚ ਵੇਚਣ ਜਾਇਆ ਕਰਦੀ ਸੀ, ਤੇ ਰਸਤੇ ਵਿੱਚ ਇੱਕ ਨਦੀ ਪੈਂਦੀ ਸੀ। ਉਸ ਨਦੀ ਦੇ ਪੁਲ ਤੋਂ ਲੰਘ ਕੇ ਜਾਣਾ ਤੇ ਸ਼ਹਿਰ 'ਚ ਦੁੱਧ ਦੇ ਕੇ ਵਾਪਸ ਆਉਣਾ, ਤੇ ਗਰਮੀ ਦੀ ਰੁੱਤ ਹੈ, ਕੋਈ ਸਾਹ ਲੈਣ ਵਾਸਤੇ ਇੱਕ ਦਰਖਤ ਥੱਲੇ ਬੈਠ ਗਈ। ਲਾਗੇ ਸੰਤਾਂ ਦਾ ਆਸ਼ਰਮ ਸੀ, ਉੱਥੇ ਕਥਾ ਕੀਰਤਨ ਹੋ ਰਿਹਾ ਸੀ। ਕਿਸੇ ਆਉਣ ਜਾਂ ਰਾਹੀ ਨੇ ਕਿਹਾ, ਬੀਬੀ ਤੂੰ ਇੱਥੇ ਬੈਠੀ ਹੈ, ਕੋਲ ਸੰਤਾਂ ਦਾ ਆਸ਼ਰਮ ਹੈ, ਉੱਥੇ ਜਾ ਕੇ ਬਹਿਣਾ ਕਰ, ਹਰ ਜਾ ਸ਼ਰਵਣ ਸੁਣਨਾ ਕਰ, ਤੇਰਾ ਭਲਾ ਹੋਵੇਗਾ। ਉਹਦਾ ਬਚਨ ਮੁਣ ਕੇ ਜਾ ਕੇ ਇਹਨੇ ਸੰਤਾਂ ਦੀ ਕਥਾ ਸੁਣੀ, ਤੇ ਉਹ ਦਿਨ ਸੁਣਨ ਵਿੱਚ ਇਹ ਆਇਆ, ਕਥਾ ਵਿੱਚ ਇਹ ਆਇਆ ਕਿ ਸੁਣਦਾ ਇਤਨਾ ਮਹਾਤਮਿਆ ਕਿ ਜਿਹੜੇ ਦਰਿਆ ਇਹ ਵੀ ਰਾਹ ਦੇ ਜਾਂਦੇ ਨੇ। ਬੜਾ ਮਨ ਤੇ ਅਸਰ ਹੋਇਆ, ਇਤਨਾ ਯਕੀਨ ਆਇਆ। ਜਿਸ ਵੇਲੇ ਕਥਾ ਸੁਣ ਕੇ ਵਾਪਸ ਫਿਰ ਘਰ ਨੂੰ ਆਉਣ ਲੱਗੀ, ਤੇ ਉਹਨਾਂ ਨੇ ਇਹ ਬਚਨ ਜਿਹੜਾ ਹਿਰਦੇ ਵਿੱਚ ਆ ਗਿਆ ਨਾ, ਉਕਰਿਆ ਗਿਆ, ਇੰਨਾ ਯਕੀਨ ਆਇਆ ਸੰਤਾਂ ਦੀ ਕਥਾ ਤੇ, ਤੇ ਉਹ ਫਿਰ ਜਿਹੜਾ ਅੱਗੋਂ ਪੋਥਾਂ ਲਈ ਆਉਣਾ ਸੀ, ਉਹ ਫਿਰ ਸਿੱਧੀ ਸਿੱਧੀ ਵਿੱਚੋਂ ਨਦੀ ਚੋਂ ਲੰਘ ਗਈ। ਰਾਮ ਨਾਮ ਕਹਿਤੀ ਪਈ ਗੁਜਰੀ ਪਾਰ, ਬਹੁਤ ਕਥਾ ਪੰਡਿਤ ਕਰੀ ਤਉ ਰਹੋ ਉਰਵਾਰ। ਉਥੋਂ ਰੋਜ਼ ਲੰਘ ਜਾਂਦੀ ਹੈ, ਰੋਜ਼ ਲੰਘ ਜਾਂਦੀ ਹੈ, ਤੇ ਬੜਾ ਨੇੜੇ ਹੋ ਗਿਆ, ਬੜਾ ਨੇੜੇ ਹੋਇਆ। ਤੇ ਇੱਕ ਦਿਨ ਮਨ ਵਿੱਚ ਆਇਆ ਵੀ ਜਿਨ੍ਹਾਂ ਸੰਤਾਂ ਨੇ ਮੇਰੇ ਤੇ ਇੰਨਾ ਵੱਡਾ ਪਾਰੋਪਕਾਰ ਕੀਤਾ ਵਾ, ਤੇ ਉਹਨਾਂ ਨੂੰ ਘਰ ਖੜ ਕੇ ਉਹਨਾਂ ਜਲ ਪਾਣੀ ਛਕਾਉਣਾ ਕਰਾਂ, ਕੁਛ ਨਾ ਕੁਛ ਉਹਨਾਂ ਦਾ ਧੰਨਵਾਦ ਕਰੀਏ। ਜਿਸ ਵੇਲੇ ਫਿਰ ਇਹ ਸ਼ਹਿਰ ਚੋਂ ਫਿਰ ਦੁੱਧ ਦੇ ਕੇ ਵਾਪਸ ਉੱਥੇ ਸੰਤਾਂ ਦੇ ਆਸ਼ਰਮ ਦੇ ਕੋਲ ਆਈ, ਤੇ ਉੱਥੇ ਜਾ ਕੇ ਸੰਤਾਂ ਨੂੰ ਬੇਨਤੀ ਕੀਤੀ, ਸੰਤ ਜੀ ਆਓ, ਕਿਰਪਾ ਕਰੋ, ਸਾਡੇ ਲੰਗਰ ਕਰੋ, ਭਜਨ ਬਾਣੀ ਕਰੋ, ਜਲ ਪਾਣੀ ਛੱਕ ਕੇ ਆਓ। ਤੇ ਉਹ ਪੰਡਿਤ ਜੀ ਮੰਨ ਗਏ। ਜਿਸ ਵੇਲੇ ਉਹ ਬੀਬੀ ਗੁਜਰੀ ਵੀ ਤੁਰ ਪਈ, ਤੇ ਉਹ ਜਿਹੜੇ ਪੰਡਿਤ ਸੀ ਉਹ ਵੀ ਮਗਰਮੋਂ ਚੱਲ ਪਏ, ਤੇ ਜਿੱਥੋਂ ਰੋਜ਼ ਲੰਘ ਕੇ ਜਾਂਦੀ ਸੀ, ਤੇ ਜਿਸ ਵੇਲੇ ਉੱਥੋਂ ਉਤਰੀ ਨਾ ਪਾਣੀ ਚ, ਤੇ ਪੰਡਿਤ ਜੀ ਬਚਨ ਕੀਤਾ ਕਿ ਬੀਬੀ ਆਪਾਂ ਉੱਪਰ ਦੀ ਪੁਲ ਥਾਣੀ ਆਉਂਦੇ ਹਾਂ, ਇਹਦੇ ਚ ਬਹੁਤ ਜ਼ਿਆਦਾ ਪਾਣੀ ਹੈ। ਆਂਦੀ ਪੰਡਿਤ ਜੀ ਤੁਹਾਡੀ ਕਥਾ ਸੁਣੀ ਆ ਨਾ, ਕਿ ਉਹ ਸੁਣਦੇ ਨਾਲ ਮੈਨੂੰ ਇਤਨਾ ਸੁੱਖ ਹੋਇਆ, ਇਤਨੀ ਤਾਕਤ ਉਹ ਸੁਣਦੇ ਵਿੱਚ ਮੈਨੂੰ ਪ੍ਰਾਪਤ ਹੋਈ ਹੈ, ਕਿ ਉਹਦੇ ਦੇ ਮੈਨੂੰ ਪਾਣੀ ਰਾਹ ਦੇ ਜਾਂਦੇ ਨੇ, ਤੁਸੀਂ ਆ ਜਾਓ, ਮੈਂ ਰੋਜ਼ ਇਹਦੀ ਲੰਘ ਕੇ ਜਾਂਦੇ ਹਾਂ। ਪਰ ਹੁਣ ਪੰਡਿਤ ਜੀ ਦਾ ਬਾਹਰੋਂ ਹੌਸਲਾ ਨਹੀਂ ਪੈਂਦਾ, ਉੱਥੇ ਫਿਰ ਉਹਨਾਂ ਬਚਨ ਕੀਤਾ, ਰਾਮ ਨਾਮ ਕਹਿਤ ਹੀ ਭਈ ਗੁਜਰੀ ਪਾਰ, ਬਹੁਤ ਕਥਾ ਪੰਡਿਤ ਕਰੀ ਤਉ ਰਿਹਾ ਉਰਵਾਰ। ਉਹ ਕਹਿਣ ਵਾਲਾ ਸੀ, ਮੰਨਣ ਵਾਲਾ ਨਹੀਂ ਸੀ ਹੈਗਾ, ਉਹਤੇ ਅਸਰ ਕਰਨ ਵਾਲਾ ਨਹੀਂ ਸੀ, ਉਹਨੂੰ ਉਹਤੇ ਯਕੀਨ ਹੈ ਨਹੀਂ ਸੀ, ਨਿਸ਼ਚਾ ਨਹੀਂ ਸੀ ਆਪਣੇ ਬਚਨ ਤੇ। ਭਾਵ ਜਿਹੜਾ ਸਤਿਗੁਰੂ ਦਾ ਬਚਨ ਸੁਣਨਾ ਸੀ ਉਹਨਾਂ ਨੂੰ ਉਹਤੇ ਖੁਦ ਯਕੀਨ ਨਹੀਂ ਸੀ। ਤੇ ਜਦੋਂ ਨਿਸ਼ਚਾ ਨਾ ਹੋਵੇ ਸਾਧ ਸੰਗਤ ਜੀ, ਉਦੋਂ ਉਸ ਵੇਲੇ ਕੁਛ ਵੀ ਨਹੀਂ ਬਣ ਸਕਦਾ। ਜਿਨ੍ਹਾਂ ਦਾ ਨਿਸ਼ਚਾ ਵਾ, ਇੱਕ ਨਹੀਂ ਦੋ ਨਹੀਂ ਅਨੇਕਾਂ ਮਿਸਾਲਾਂ ਜਿਨ੍ਹਾਂ ਦੇ ਅੰਦਰ ਸਤਿਪੁਰਸ਼ਾਂ ਪ੍ਰਤੀ ਸਤਿਗੁਰਾਂ ਦੇ ਬਚਨਾਂ ਦੇ ਇਹ ਨਿਸ਼ਚਾ ਸਾਧ ਸੰਗਤ ਜੀ, ਉਹਨਾਂ ਦੀਆਂ ਮਿਸਾਲਾਂ ਜਗਤ ਵਿੱਚ ਨੇ। ਸਮਾਈ ਭਾਈ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ। ਸ੍ਰੀ ਸਤਿਗੁਰੂ ਪ੍ਰਤਾਪ ਸੱਚੇ ਪਾਤਸ਼ਾਹ ਦੇ ਵੇਲੇ ਦੇ ਸੰਤ ਸੰਤ ਕੰਧਾਰਾ ਸਿੰਘ ਜੀ, ਜਿਨ੍ਹਾਂ ਨੂੰ ਆਪਣੇ ਸਤਿਗੁਰੂ ਦੇ ਬਚਨਾਂ ਤੇ ਮਾਣ, ਸਤਿਗੁਰੂ ਚਰਨਾਂ ਤੇ ਭਰੋਸਾ ਸੀ। ਇੱਕ ਵੇਰਾ ਇਹ ਸੁਣਿਆ ਬਜ਼ੁਰਗਾਂ ਦੇ ਪਾਸੋਂ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੌਰਾ ਕਰਦਿਆਂ ਕਰਦਿਆਂ ਜਦੋਂ ਜਿਹੜੇ ਗੁਰੂ ਹਰੀ ਸਿੰਘ ਵਿਦਿਆਲੇ 'ਚ ਆਏ, ਤੇ ਉੱਥੇ ਨਾ ਖੂਹੀ ਦੀ ਲੋੜ ਸੀ ਤੇ ਸਿੱਖਾਂ ਦੇ ਨਾਲ ਬਚਨ ਬਲਾਸ ਹੋ ਰਿਹਾ ਸੀ, ਸਲਾਹ ਮਸ਼ਵਰਾ ਹੋ ਰਿਹਾ ਸੀ, ਤੇ ਸਿੱਖਾਂ ਨੇ ਬਚਨ ਕੀਤਾ, ਸੱਚੇ ਪਾਤਸ਼ਾਹ ਜੀ ਖੂਹੀ ਦੀ ਲੋੜ ਹੈ ਤੇ ਕਿਰਪਾ ਕਰਕੇ ਦੱਸੋ ਖੂਹੀ ਕਿੱਥੇ ਲਾਈਏ, ਉਹ ਟੱਪ ਲਾ ਦਿਓ, ਖੂਹੀ ਦੀ ਕਿਰਪਾ ਕਰ ਜਾਓ। ਤੇ ਸੰਤ ਕੰਧਾਰਾ ਸਿੰਘ ਦੇ ਕੋਲ ਸੋਟਾ ਸੀ, ਤੇ ਜਿੱਥੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਖਲੋਤੇ ਸਨ, ਛੇਤੀ ਨਾਲ ਸਤਿਗੁਰਾਂ ਦੇ ਦੁਆਲੇ ਦੁਆਲੇ ਇੱਕ ਕਾਰ ਕੱਢ ਦਿੱਤੀ ਤੇ ਨਾਲ ਬਚਨ ਕੀਤਾ, ਇਹਦੇ ਨਾਲ ਹੋਰ ਧਰਤੀ ਕਿਹੜੀ ਚੰਗੀ ਹੋ ਸਕਦੀ ਹੈ, ਸਭ ਤੋਂ ਉੱਤਮ ਧਰਤੀ ਇਹ ਆ ਜਿੱਥੇ ਪਾਤਸ਼ਾਹ ਜੀ ਹੁਣ ਕਿਰਪਾ ਕਰ ਰਹੇ, ਬਖਸ਼ਿਸ਼ ਕਰ ਰਹੇ ਨੇ। ਤੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਬਚਨ ਕੀਤਾ ਜੀ ਠੀਕ ਹੈ, ਮੇਰੇ ਕਹਿਣ ਤੋਂ ਭਾਵ ਅੰਦਰ ਨਿਸ਼ਚਾ ਵਾ, ਭਰੋਸਾ ਵਾ ਸਤਿਗੁਰੂ ਚਰਨਾਂ ਦਾ, ਜਿਨ੍ਹਾਂ ਜਿਨ੍ਹਾਂ ਦੇ ਵੀ ਕਿਤੇ ਕਿਤੇ ਵੀ ਜਿਹਦੇ ਜਿਹਦੇ ਵੀ ਅੰਦਰ ਇਹ ਭਰੋਸਾ ਆਇਆ। ਕਈ ਬਚਨ ਸਾਹਮਣੇ ਆਉਂਦੇ ਨੇ, ਸ੍ਰੀ ਮਾਨ ਪੰਡਿਤ ਗੁਰਚਰਨ ਸਿੰਘ ਜੀ, ਮੈਂ ਬਹੁਤ ਵਾਰੀ ਦਰਸ਼ਨ ਮੇਲਾ ਕੀਤਾ ਉਹਨਾਂ ਦੇ ਨਾਲ, ਅਖੰਡ ਪਾਠ ਵੀ ਕੀਤੇ ਨੇ, ਬੜੇ ਉੱਚ ਕੋਟੀ ਦੇ ਸਾਧੂ ਭਜਨ ਬਾਣੀ ਕਰਨ ਵਾਲੇ। ਤੇ ਉਹ ਰਹਿੰਦੇ ਸੀ ਸਮਰਾਈ, ਡੇਰਾ ਬਾਬਾ ਨਾਨਕ ਦੇ ਕੋਲ, ਜਿੱਥੇ ਸੰਤ ਨਿਸ਼ਾਨ ਸਿੰਘ ਜੀ ਰਹਿੰਦੇ, ਤਲੌਂਡੀ ਗੁਰਾਇਆ ਦੇ ਕੋਲ ਆ ਪਿੰਡ ਸਮਰਾ। ਇੱਥੇ ਸੰਤਾਂ ਆਪਣਾ ਮੇਵਾ ਸਿੰਘ ਦੇ ਘਰ ਰਹਿੰਦੇ ਹੁੰਦੇ ਸੀ ਬਹੁਤੇ। ਤੋ ਇੱਕ ਨਾ ਬਿਮਾਰ ਬੜੇ ਹੋ ਗਏ, ਤੇ ਉਹਦੇ ਲਾਗੇ ਪਿੰਡ ਇੱਕ ਚਾਕਾਂ ਵਾਲੀ ਪਿੰਡ ਆ, ਉੱਥੇ ਹੀ ਸੂਬਾ ਸਾਧੂ ਸਿੰਘ ਜੀ, ਜਿਸ ਵੇਲੇ ਸੂਬਾ ਸਾਧੂ ਸਿੰਘ ਦੇ ਘਰ ਨੇ, ਤੇ ਬੁਖਾਰ ਬਹੁਤ ਹੋ ਗਿਆ, ਕਈ ਦਿਨ ਹੋ ਗਏ ਬੁਖਾਰ ਉਤਰਦਾ ਹੀ ਨਹੀਂ। ਤੇ ਜਿਸ ਵੇਲੇ ਇਤਨੀ ਹਾਲਤ ਕਮਜ਼ੋਰ ਹੋ ਗਈ, ਨਾ ਉੱਠ ਕੇ ਬੈਠਾ ਜਾਵੇ ਨਾ ਤੁਰਿਆ ਜਾਏ, ਇੱਥੋਂ ਇਉਂ ਲੱਗ ਪਿਆ ਜਿਵੇਂ ਕਿ ਸਰੀਰ ਦਾ ਅੰਤ ਹੀ ਆ ਗਿਆ, ਇਤਨੀ ਕਮਜ਼ੋਰੀ ਕਰਤੀ ਬੁਖਾਰ ਨੇ। ਤੇ ਸੂਬਾ ਸਾਧੂ ਸਿੰਘ ਜੀ ਨੂੰ ਸਾਧ ਸਿੰਘ ਜੀ ਇੱਕ ਨਿਹੰਗ ਸਿੰਘ ਮਿਲਣ ਵਾਸਤੇ ਆਏ, ਧਿਆਨ ਦੇਣਾ, ਇੱਕ ਨਿਹੰਗ ਸਿੰਘ ਮਿਲਣ ਵਾਸਤੇ ਆਏ। ਤੇ ਜਿਸ ਵੇਲੇ ਬਚਨ ਬਲਾਸ ਕੀਤਾ, ਕੁਝ ਸਮਾਂ ਠਹਿਰੇ, ਤੇ ਉਹਨਾਂ ਨੇ ਪੰਡਿਤ ਜੀ ਬਾਰੇ ਵੇਖਿਆ, ਤੇ ਉਹਨੂੰ ਵੀ ਆਪਣੇ ਸਤਿਗੁਰੂ ਤੇ ਮਾਣ ਸੀ ਸੂਬਾ ਸਾਧੂ ਸਿੰਘ ਦੇ ਨਾਲ, ਕਿਉਂਕਿ ਬਹੁਤ ਸਰੀਰ ਐਸੇ ਨੇ ਜਿਹੜੇ ਪਰਉਪਕਾਰੀ ਹੁੰਦੇ ਨੇ, ਕਿਸੇ ਦਾ ਦੁੱਖ ਵੇਖ ਕੇ ਨਹੀਂ ਜਰ ਸਕਦੇ। ਸੂਬਾ ਸਾਧੂ ਸਿੰਘ ਦੇ ਨਾਲ ਬਚਨ ਕੀਤਾ, ਸੂਬਾ ਜੀ ਜੇ ਤੁਸੀਂ ਕਹੋ ਤੇ ਮੈਂ ਪੰਡਿਤ ਜੀ ਦੀ ਅਰਦਾਸ ਕਰਾਂ, ਤੇ ਇਹ ਪੰਡਿਤ ਜੀ ਠੀਕ ਹੋ ਜਾਣਗੇ, ਮੈਨੂੰ ਮਾਣ ਹੈ। ਤੁਸੀਂ ਕਹੋ, ਉਹ ਜੇ ਕਹੋ ਤੇ ਮੈਂ ਅਰਦਾਸ ਕਰ ਦੇਣਾ, ਪੰਡਿਤ ਜੀ ਠੀਕ ਹੋ ਜਾਣਗੇ। ਹੁਣ ਪੰਡਿਤ ਜੀ ਦੇ ਮੰਜੇ ਦੇ ਪੈ ਲੰਮੇ ਪਏ, ਨਜ਼ਰ ਨਹੀਂ ਸੀ ਆਉਂਦੇ, ਇੰਨਾ ਬੁਖਾਰ ਨੇ ਇੰਨੀ ਹਾਲਤ ਕੀਤੀ ਸੀ, ਇੰਨੀ ਸਿਹਤ ਕਮਜ਼ੋਰ ਹੋਈ ਸੀ। ਤੇ ਉਹ ਬਚਨ ਦੇ ਸੁਣ ਲਏ ਨਾ ਕੰਨਾਂ ਕਰਕੇ, ਉੱਠਣ ਦੀ ਨਹੀਂ ਸੀ ਵਾਹ, ਬਹਿਣ ਦੀ ਨਹੀਂ ਸੀ ਵਾਹ। ਤੇ ਸਾਧ ਸੰਗਤ ਜੀ ਵੇਖੋ, ਭਰੋਸਾ, ਜਿਨ੍ਹਾਂ ਨੂੰ ਆਪਣੇ ਗੁਰੂ ਤੇ ਭਰੋਸਾ ਹੈ। ਉਸ ਵੇਲੇ ਸ੍ਰੀ ਮਾਨ ਪੰਡਿਤ ਗੁਰਚਰਨ ਸਿੰਘ ਜੀ ਨੇ ਕਿਹਾ, ਸੂਬਾ ਜੀ ਨਿਹੰਗ ਸਿੰਘ ਜੀ ਨੂੰ ਕਹੋ ਮੇਰੇ ਵਾਸਤੇ ਅਰਦਾਸ ਨਾ ਕਰਨ। ਆਂਦੇ, ਪੰਡਿਤ ਜੀ ਕਿਉਂ, ਤੁਸੀਂ ਰਾਜੀ ਹੋ ਜਾਵੋਗੇ। ਆਂਦੇ, ਨਹੀਂ ਪੰਡਿਤ ਜੀ, ਮੈਨੂੰ ਇਸ ਜ਼ਿੰਦਗੀ ਦੀ ਨਹੀਂ ਲੋੜ ਨਹੀਂ, ਜਿਸ ਅਰਦਾਸ 'ਚ ਮੇਰੇ ਸਤਿਗੁਰੂ ਜੀ ਦਾ ਨਾਂ ਨਹੀਂ ਆਉਣਾ, ਮੈਨੂੰ ਇਹ ਜ਼ਿੰਦਗੀ ਦੀ ਲੋੜ ਨਹੀਂ। ਔਰ ਨਾਲ ਬਚਨ ਕੀਤਾ, ਮੈਨੂੰ ਰਾਮ ਵੀ ਨਹੀਂ ਆਉਣਾ, ਜਿਸ ਅਰਦਾਸ 'ਚ ਮੇਰੇ ਸਤਿਗੁਰੂ ਜਗਜੀਤ ਸਿੰਘ ਨਾਂ ਨਹੀਂ ਨਾ ਆਉਣਾ, ਮੈਨੂੰ ਨਹੀਂ ਅਰਦਾਸ ਦੀ ਲੋੜ, ਤੇ ਨਾ ਮੈਨੂੰ ਇਹੋ ਜਿਹੇ ਆਰਾਮ ਦੀ ਲੋੜ ਹੈ। ਮੈਂ ਮਰਦਾਂ ਤੇ ਬੇਸ਼ੱਕ ਦੀ ਮਰ ਜਾਵਾਂ। ਮੇਰੇ ਕਹਿਣ ਤੋਂ ਭਾਵ ਕਿ ਜਿਨ੍ਹਾਂ ਨੂੰ ਆਪਣੇ ਸਤਿਗੁਰੂ ਤੇ ਭਰੋਸਾ ਹੈ, ਇਤਨਾ ਭਰੋਸਾ। ਮੇਰੇ ਕਹਿਣ ਤੋਂ ਭਾਵ ਗੁਜਰੀ ਕਹਿ ਰਹੀ ਹੈ ਬਾਰ ਬਾਰ ਕਿ ਤੁਹਾਥੋਂ ਹੀ ਸੁਣ ਕੇ ਮੈਂ ਤੇ ਇਹ ਪਾਇਆ ਸੀ, ਪਰ ਨਹੀਂ। ਫਿਰ ਉੱਥੇ ਉਹਨਾਂ ਨੇ ਬਚਨ ਕੀਤਾ, ਆਓ ਪੜ੍ਹ ਲਈਏ ਕੀ ਕਹਿੰਦੇ ਨੇ। ਹੋ ਜੀ, ਪੜ੍ਹਦਾ ਰਹਿ ਗਿਆ, ਬੜਾ ਸੁਣਦਾ ਸੀ, ਬੜਾ ਪੜ੍ਹਾਉਂਦਾ ਸੀ ਰੋਜ਼। ਹੋ ਜੀ, ਪੜ੍ਹਦਾ ਰਹਿ ਗਿਆ, ਪੜ੍ਹਦਾ ਰਹਿ ਗਿਆ। ਪੜਦਾ ਪੜ ਗਿਆ ਪੜਦਾ ਪੜ ਗਿਆ ਪੜ ਗਿਆ ਚਾਰੇ ਵੇਦ ਨਿਸਕਾਰ ਦੇ ਨਾ ਆਇਓ ਰਹੋ ਢੇਡ ਕਾ ਢੇਡ ਜੇ ਹਿਰਦੇ ਵਿਚ ਨਿਸ਼ਚਾ ਹੀ ਨਹੀਂ ਆਇਆ ਕਿ ਮੇਰਾ ਸਤਿਗੁਰੂ ਪੂਰਨ ਹੈ ਸੰਧੀ ਕੀ ਫਾਇਦਾ ਹੈ ਇਹ ਅੰਦਰ ਨਿਸ਼ਚਾ ਹੋਣਾ ਚਾਹੀਦਾ ਆਪਣੇ ਸਤਿਗੁਰੂ ਦੇ ਉਹ ਸੁਣ ਦੇ ਨਾਲ ਉਹ ਰੋਜ਼ ਦਰਿਆ ਲੰਘ ਜਾਂਦੀ ਹੈ ਭਾਵ ਕੇ ਸੁਣਦਾ ਇਤਨਾ ਮਹਾਤਮ ਹੈ ਇਤਨਾ ਮਹਾਤਮ ਹੈ ਗੁਰੂ ਜੀ ਕਿਹਾ ਸੀ ਸੁਣ ਬੁੜ ਭਾਗੀ ਹੈ ਇਹ ਵੱਡਿਆਂ ਭਾਗਿਆਂ ਵਾਲਿਆ ਇਹਨੂੰ ਸੁਣਨਾ ਕਰ ਇਹਨੂੰ ਸੁਣਨਾ ਕਰ ਬਹੁਤ ਮਸਾਲਾ ਆਈਆਂ ਜਿਨ੍ਹਾਂ ਨੇ ਇਹਨੂੰ ਸੁਣਨਾ ਕੀਤਾ ਇੱਕ ਨਹੀਂ ਦੋ ਨਹੀਂ ਲੱਖਾਂ ਮਸਾਲਾਂ ਇਤਿਹਾਸ ਚ ਆਈਆਂ ਨੇ ਜਿਨ੍ਹਾਂ ਨੇ ਰਾਮ ਨਾਮ ਨੂੰ ਸੁਣਨਾ ਕੀਤਾ ਉਹਨਾਂ ਦਾ ਭਵਜਲ ਤੋਂ ਬੇੜਾ ਪਾਰ ਹੋ ਗਿਆ ਸੁਣਿਆ ਸਰਾ ਗੁਣਾ ਕੇ ਗਾਹਾ ਸੁਣਿਆ ਸੇਖ ਪੀਰ ਪਾਤਸ਼ਾਹ ਇਹ ਵੀ ਸੁਣ ਸੁਣ ਕੇ ਉਹਨੂੰ ਕਮਾ ਕਮਾ ਕੇ ਜਿਹੜੇ ਇੰਨੇ ਵੱਡੇ ਰੁਤਬਿਆਂ ਨੂੰ ਪਹੁੰਚੇ ਨੇ ਇਹ ਸਭ ਸੁਣਦੀ ਮਹਾਤਮਾ ਮਹਾਤਮਾ ਔਰ ਜਿਹੜਾ ਹੁਣ ਵੀ ਸੁਣੇਗਾ ਉਹਦਾ ਵੀ ਉੱਚਾ ਰੁਤਬਾ ਹੋਵੇਗਾ ਕੋਈ ਕਰਕੇ ਵੇਖ ਲੇ ਕੋਈ ਅਜਮਾ ਕੇ ਵੇਖ ਲੇ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹੋ ਸੁਣ ਦੇ ਨਾਲ ਜਿਹੜੇ ਅੰਨੇ ਆਦਮੀ ਨੇ ਉਹ ਵੀ ਰਾਹ ਪਾ ਜਾਂਦੇ ਨੇ ਸੁਣਿਆ ਅੰਧੇ ਪਾਵੈ ਰਾਹੋ ਸੁਣਿਆ ਹਾਥ ਹੋਵੇ ਸਗਾਹੋ ਉਹ ਜਿਹੜਾ ਪਾਣੀ ਸੀ ਬਹੁਤ ਚੜਿਆ ਹੋਇਆ ਬੜੀਆਂ ਮਸਾਲਾਂ ਨੇ ਬਹੁਤ ਮਸਾਲਾਂ ਨੇ ਜਿਸ ਵੇਲੇ ਸਾਹਿਬ ਸ੍ਰੀ ਸਤਿਗੁਰੂ ਰਾਮਦਾਸ ਗਰੀਬ ਨਿਵਾਜ ਕਲਯੁਗ ਦੇ ਭਗਵਾਨ 1638 ਬਿਕਰਮੀ ਨੂੰ ਭਾਦਰੋਂ ਸੁਦੀ ਤੀਜ ਨੂੰ ਜਿਸ ਵੇਲੇ ਗਰੀਬ ਨਿਵਾਜ ਜੀ ਨੇ ਪਹਿਲੇ ਭਾਈ ਗੁਰਦਾਸ ਜੀ ਨੂੰ ਆਗਰੇ ਭੇਜਿਆ ਹੋਇਆ ਸੀ ਕਥਾ ਕਰਨ ਦੇ ਵਾਸਤੇ ਤੇ ਉਹ ਸਮਾਂ ਆ ਗਿਆ ਸੱਚੇ ਪਾਤਸ਼ਾਹ ਸ੍ਰੀ ਸਤਿਗੁਰੂ ਰਾਮਦਾਸ ਜੀ ਨੇ ਦੇਹ ਦਾ ਓਹਲਾ ਕਰ ਲਿਆ ਭਾਦਰੋਂ ਸੁਦੀ ਤੀਜ ਨੂੰ 1638 ਬਿਕਰਮੀ ਨੂੰ ਜਿਸ ਵੇਲੇ ਭਾਈ ਗੁਰਦਾਸ ਜੀ ਨੂੰ ਉੱਥੇ ਆਗਰਾ ਪਤਾ ਲੱਗ ਚੱਲਿਆ ਕਿ ਸੱਚੇ ਪਾਤਸ਼ਾਹ ਜੀ ਦੇਹ ਦਾ ਓਹਲਾ ਕਰ ਗਏ ਨੇ ਤੇ ਸਾਧ ਸੰਗਤ ਜੀ ਉੱਥੋਂ ਸਾਰਾ ਕੰਮ ਛੱਡ ਕੇ ਫਿਰ ਵਾਪਸ ਆਏ ਤੇ ਜਿਸ ਵੇਲੇ ਚੱਲਦਿਆਂ 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 ਇੱਥੇ ਆਪਣਾ ਬਿਆਸਾ ਨਦੀ ਦੇ ਕੰਢੇ ਦੇ ਆਏ ਤੇ ਇਹ ਭਾਦਰੋਂ ਸੁਦੀ ਤੀਜ ਸੀ ਤੇ ਪਾਣੀ ਬਹੁਤ ਆਇਆ ਹੋਇਆ ਸੀ ਹੜ ਆਇਆ ਸੀ ਤੇ ਉਧਰੋਂ ਸ਼ਾਮ ਕੁਵੇਲਾ ਹੋ ਗਿਆ ਬੇੜੀ ਵੀ ਆਉਣ ਜਾਣ ਵਾਲੀ ਕੋਈ ਨਹੀਂ ਸੀ ਹੈਗੀ ਤੇ ਦਰਿਆ ਚ ਆਇਆ ਸੀ ਹੜ ਤੇ ਆਂਦੇ ਹੁਣ ਕੀ ਬਣੇ ਅਗਲੇ ਪਾਰ ਵੀ ਜਾਣਾ ਹੈ ਕਿੱਥੋਂ ਚੱਲ ਕੇ ਆਏ ਆ ਤੇ ਉਸ ਵੇਲੇ ਫਿਰ ਖਲੋ ਕੇ ਚੁੱਪ ਕੀਤੇ ਰਹੇ ਕੋਈ ਗੁਰੂ ਕਾ ਲਾਲ ਆਗੇ ਸੀ ਉਹਨੇ ਬਚਨ ਪੜਿਆ ਗੁਰ ਕਾ ਬਚਨ ਬਸਾ ਜੀ ਨਾਲੇ ਜਲ ਨਹੀਂ ਡੂਬਾ ਤਸਕਰ ਨਹੀਂ ਲੇਵਾ ਪਾਹੇ ਨਾ ਸਾਕੇ ਜਾਲੇ ਅੰਧਲੇ ਕੋ ਟੇਕ ਭਾਵ ਕੇ ਮਾਤ ਦੂਧ ਜੈਸੇ ਬਾਲੇ ਗੁਰ ਕਾ ਬਚਨ ਬਸਾ ਜੀ ਨਾਲੇ ਜਿਨ੍ਹਾਂ ਦਾ ਬਚਨ ਗੁਰੂ ਦਾ ਬਚਨ ਜਿਨ੍ਹਾਂ ਨੇ ਸ਼੍ਰਵਣ ਕਰਕੇ ਆਪਣੇ ਜੀ ਦੇ ਨਾਲ ਆਪਣੀ ਜਾਨ ਦੇ ਨਾਲ ਸੰਭਾਲਣਾ ਕੀਤਾ ਗਰੀਬ ਰਿਵਾਜ ਕਹਿੰਦੇ ਨੇ ਉਹਨੂੰ ਬਾਣੀ ਨਹੀਂ ਡੋਬ ਸਕਦਾ ਉਹਨੂੰ ਅੱਗ ਨਹੀਂ ਸਾੜ ਸਕਦੀ ਜਲ ਨਹੀਂ ਡੂਬਾ ਤਸਕਰ ਚੋਰ ਉਹਨੂੰ ਲੱਗ ਨਹੀਂ ਸਕਦਾ ਅੱਗ ਉਹਨੂੰ ਸਾੜ ਨਹੀਂ ਸਕਦੀ ਪਾਹੇ ਨਾ ਸਾਕੇ ਜਾਲੇ ਗੁਰ ਕਾ ਬਚਨ ਬਸਾ ਅਵ ਜੀ ਨਾਲੇ ਜਾਂ ਗੁਰ ਕਾ ਬਚਨ ਅਟਲ ਅਸ਼ੇਦ ਗੁਰ ਕਾ ਬਚਨ ਕਟੇ ਭਰਮ ਭੇਦ ਕਿਉਂਕਿ ਗੁਰ ਕਾ ਬਚਨ ਕਤ ਹੋ ਨਾ ਜਾਏ ਸਤਿਗੁਰੂ ਦਾ ਕਹਿਆ ਹੋਇਆ ਬਚਨ ਕਿਤੇ ਨਹੀਂ ਜਾ ਸਕਦਾ ਨਹੀਂ ਜਾ ਸਕਦਾ ਵਿਅਰਥ ਬਹੁਤ ਮਿਸਾਲਾਂ ਨੇ ਜੋ ਜੋ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਸਤਿਗੁਰੂ ਰਾਮ ਸਿੰਘ ਭਜਨ ਬਾਣੀ ਕਰਨ ਵਾਸਤੇ ਹੁਕਮ ਕੀਤਾ ਸੀ ਜਿਹੜਾ ਇਹਦਾ ਭਜਨ ਬਾਣੀ ਕਰੇਗਾ ਨਾਮ ਜਪਣਾ ਕਰੇਗਾ ਇਹਨੂੰ ਸੁਣਨਾ ਕਰੇਗਾ ਉਹਦਾ ਇਸ ਜਹਾਨ ਤੋਂ ਪਾਰ ਉਤਾਰਾ ਹੋ ਜਾਏਗਾ ਜਿਨ੍ਹਾਂ ਜਿਨ੍ਹਾਂ ਮਹਾਂਪੁਰਸ਼ਾਂ ਨੇ ਉਹ ਭਜਨ ਕਰਨ ਕਰਕੇ ਉਹਨੂੰ ਸੁਣ ਕੇ ਜਿਹਦਾ ਜਾਪ ਕੀਤਾ ਜਿਹਦੀ ਕਮਾਈ ਕੀਤੀ ਇਤਨੀ ਇਤਨੀ ਬਰਕਤ ਆਈ ਸੰਤ ਜੀ ਅੱਜ ਨਾਮਧਾਰੀ ਇਤਿਹਾਸ ਜਗ ਇਤਿਹਾਸ ਚ ਉਹਨਾਂ ਦੇ ਨਾਂ ਰੋਸ਼ਨ ਨੇ ਸੰਤ ਨਰਾਇਣ ਸਿੰਘ ਜੀ ਜਾ ਰਹੇ ਨੇ ਛੈਣਿਆਂ ਵਾਲੇ ਅੱਗੇ ਲੋਕ ਪਿੰਡ ਦੇ ਬੈਠੇ ਨੇ ਬੜਾ ਵੱਡਾ ਜਥਾ ਏ ਵੇਖ ਕੇ ਹਾਸੀ ਕੀਤੀ ਆਂਦੇ ਜਿਨ੍ਹਾਂ ਦੇ ਘਰ ਜਾਣਗੇ ਉਜਾੜ ਕੇ ਆਉਣਗੇ ਸੰਤਾਂ ਨੇ ਵੀ ਬਚਨ ਸੁਣ ਲਿਆ ਜਿਸ ਵੇਲੇ ਸੁਣਿਆ ਉਹਨਾਂ ਦੇ ਕੋਲ ਜਾ ਕੇ ਬਚਨ ਕੀਤਾ ਦੱਸੋ ਕੀ ਆਖਿਆ ਜੇ ਹੁਣ ਉਹ ਬਾਲਕ ਬੋਲਦੇ ਨਹੀਂ ਫੇਰ ਪੁੱਛਿਆ ਸੁਣਿਆ ਤੇ ਹੈ ਸੀ ਤੇ ਜਿਸ ਵੇਲੇ ਕਿਹਾ ਤੁਸੀਂ ਬਚਨ ਕੀਤਾ ਸੀ ਕਿ ਇਹਦੇ ਉਜਾੜ ਦੇਣਗੇ ਜਿਨ੍ਹਾਂ ਦੇ ਘਰ ਜਾਣਗੇ ਤੇ ਉਹ ਜਾਣਾ ਸੀ ਜਿਹੜਾ ਉਹ ਬੰਕੋਕ ਸਾਰੇ ਪਰਿਵਾਰ ਵਸੇ ਨੇ ਲੱਦਾ ਸਿੰਘ ਸੇਠ ਦੇ ਘਰ ਵੈਸੇ ਉਦੋਂ ਨਹੀਂ ਸੀ ਉਸ ਵੇਲੇ ਸੰਤਾਂ ਨੇ ਇਹ ਬਚਨ ਕੀਤਾ ਜਿਹੜਾ ਨਾਮ ਸੁਣ ਕੇ ਜਿਹਦੀ ਕਮਾਈ ਕੀਤੀ ਇਤਨੀ ਬਰਕਤ ਆਈ ਤੇ ਉਸ ਵੇਲੇ ਮਹਾਂਪੁਰਸ਼ਾਂ ਬਚਨ ਕੀਤਾ ਸੀ ਕਿਹਾ ਸੀ ਜਾ ਲੱਦਾ ਸਿਆਂ ਤੈਨੂੰ ਸ਼ਾਹਾਂ ਦਾ ਸ਼ਾਹ ਕੀਤਾ ਜਾ ਲੱਦਾ ਸਿਆਂ ਤੈਨੂੰ ਸ਼ਾਹਾਂ ਦਾ ਸ਼ਾਹ ਕੀਤਾ ਜਾ ਲੱਦਾ ਸਿਆਂ ਤੈਨੂੰ ਸ਼ਾਹਾਂ ਦਾ ਸ਼ਾਹ ਕੀਤਾ ਉਹ ਜਿਹੜਾ ਨਾਮ ਸੁਣਿਆ ਸੀ ਉਹਦੀ ਕਮਾਈ ਕਰਕੇ ਤੇ ਇਤਨੀ ਪਾਵਰ ਆ ਗਈ ਇਤਨੀ ਤਾਕਤ ਆਈ ਕੌਣ ਸਨ ਇਹ ਇੱਕ ਨਹੀਂ ਦੋ ਮਿਸਾਲਾਂ ਨਹੀਂ ਭਾਈ ਲੱਖੂ ਵਰਗੇ ਧਾੜਵੀ ਕੀ ਕਰਮ ਕਰਦੇ ਸੀ ਬਾਬੇ ਬਿਧੀ ਚੰਦ ਵਰਗੇ ਕੀ ਕਰਦੇ ਸਨ ਤੇ ਜਿਸ ਵੇਲੇ ਭਾਈ ਅਦਰੀ ਕੋਲੋਂ ਉਹ ਨਾਮ ਦੀ ਦਾਤ ਲੈਣੀ ਕੀਤੀ, ਉਹਦੀ ਸਿਫਤ ਸੁਣੀ ਸੀ, ਉਹ ਸਿਫਤ ਦਾ ਬੱਦਾ ਜਿਸ ਵੇਲੇ ਸਤਿਗੁਰੂ ਅਰਜਨ ਦੇਵ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਰਬਾਰ ਆਇਆ ਸੀ, ਸੰਤ ਜੀ ਲੋਕਾਂ ਦੇ ਡੰਗਰ ਖੋਲ ਫੋਲ ਲਿਆ ਕਰਦੇ ਸਨ, ਪੜੋ ਸੂਰਜ ਪ੍ਰਕਾਸ਼ ਸਾਰੀਆਂ ਕਥਾਵਾਂ ਉੱਥੇ ਆਉਂਦੀਆਂ ਨੇ, ਕੀ ਕਰਮ ਕਰਦੇ ਸੀ, ਲੋਕੀ ਵਾੜਦੇ ਨਹੀਂ ਸੀ ਆਪਣੇ ਜ਼ਿਲ੍ਹਿਆਂ ਦੇ ਵਿੱਚ, ਆਪਣੇ ਪਿੰਡਾਂ ਜੂਹਾਂ ਦੇ ਵਿੱਚ ਵਾੜਦੇ ਨਹੀਂ ਸੀ। ਇੱਕ ਨਹੀਂ ਕਈ ਮਿਸਾਲਾਂ ਨੇ, ਬਹੁਤ ਸੰਤ ਦੇਵਾ ਸਿੰਘ ਤਤਲਿਆਂ ਵਾਲੇ ਇਹ ਚੋਰੀਆਂ ਕਰਦੇ ਸਨ, ਤੇ ਸੰਤ ਜੀ ਇੱਕ ਵਾਰ ਘੋਨੇ ਵਾਲੇ ਤੋਂ ਇਹ ਦਾਣੇ ਭਰਾਉਣ ਵਾਸਤੇ ਆਏ, ਘੋਨੇ ਵਾਲਾ ਰਮਦਾਸ ਦੇ ਪਰਲੇ ਬਣੇ, ਉਹ ਦਰਿਆ ਦੇ ਪਿੰਡ ਹੈ, ਅੱਜ ਦੇ ਸਮੇਂ ਬਦਲ ਗਏ ਨੇ, ਕਿ ਉਸ ਵੇਲੇ ਅੱਜ ਤੋਂ ਕੋਈ 50-60 ਸਾਲ ਪਹਿਲੇ ਦੀ ਗੱਲਾਂ ਨੇ, ਜਿਸ ਵੇਲੇ ਉਹ ਦਾਣੇ ਭਰਾਉਣ ਵਾਸਤੇ ਉੱਥੇ ਭੱਠੀ ਤੇ ਆਇਆ, ਤੇ ਆਣ ਕੇ ਕਿਹਾ ਬੀਬੀ ਮੇਰੇ ਆਹ ਦਾਣੇ ਭੁੰਦੇ, ਤੇ ਜਿਹੜੇ ਉਹ ਲੋਕ ਸਨ ਉਹਨਾਂ ਨੇ ਇਹ ਪਛਾਣ ਲਿਆ, ਇਹ ਤੇ ਦੇਵਾ ਸਿੰਘ ਤਤਲਿਆਂ ਵਾਲਾ ਵਾ, ਇਹਦੇ ਚੋਰ ਆਏ ਤੇ ਲੋਕਾਂ ਦੇ ਘਰ ਬਣਦਾ ਹੈ, ਅੱਜ ਸਾਡੇ ਕਾਬੂ ਆਇਆ, ਕਿਸ ਤਰ੍ਹਾਂ ਇਹਨੂੰ ਕਾਬੂ ਕਰ ਲਈਏ, ਉਹ ਕੁਸਰ ਮੁਸਰ ਕਰਦੇ ਜਰਾ ਪਿੰਡ ਨੂੰ ਚਲੇ ਗਏ, ਵੀ ਬੰਦੇ ਇਕੱਠੇ ਕਰਦੇ ਆ ਤੇ ਜਾਣ ਉਹ ਵੀ ਗਿਆ। ਉਹ ਬੀਬੀ ਨੇ ਉਹਦਾ ਇੱਕ ਦਾ ਪਰਾਗਾ ਜੇ ਭੁੰਨਿਆ ਸੀ ਦਾਣਿਆਂ ਦਾ, ਤੇ ਉਹ ਦਾਣੇ ਪਵਾ ਕੇ ਚੱਲ ਉਹ ਤੁਰਦਾ ਬਣਿਆ ਉੱਥੋਂ। ਬੀਬੀ ਉਹ ਵਾਰ ਵਾਰ ਕਹਿ ਰਹੀ ਹੈ ਵੀਰਾ ਤੇਰੇ ਦਾਣੇ ਹੋਰ ਹੈਗੇ ਨੇ, ਆਪਣੇ ਦਾਣੇ ਬਾਕੀ ਲੈ ਕੇ ਜਾ, ਪਰ ਉਹਨੇ ਕਾਹਨੂੰ ਸੁਣਨਾ ਸੀ। ਉਹ ਅਗੇਰੇ ਨਿਕਲ ਗਿਆ, ਕਿੱਲਾ ਦੋ ਕਿੱਲੇ ਚੱਲ ਗਿਆ, ਮਗਰੋਂ ਪਿੰਡ ਦੇ ਲੋਕ ਵੀ ਆ ਗਏ, ਉਹ ਪਿੱਛੇ ਭੱਜੇ, ਉਹ ਗਾਂਹ ਜਾ ਕੇ ਬੇਲੇ 'ਚ ਲੁੱਕ ਗਿਆ। ਮੇਰੇ ਕਹਿਣ ਤੋਂ ਭਾਵ ਕੁਝ ਇਹ ਕਰਮ ਕਰਦੇ ਸਨ। ਫਿਰ ਸੰਤ ਟਹਿਲ ਸਿੰਘ ਸੱਦੋਵਾਲੀ ਦੇ ਨਾਲ ਉਹਨਾਂ ਦੀ ਭੇਂਟ ਹੋਈ, ਉਹਨਾਂ ਦੀ ਸ਼ਰਨ ਗ੍ਰਹਿਣ ਕੀਤੀ, ਤੇ ਸੰਤਾਂ ਨੇ ਫਿਰ ਉਹਨੂੰ ਫਿਰ ਇਹ ਨਾਮ ਦੀ ਦਾਤ ਦੇਣੀ ਕੀਤੀ। ਸਤਿਗੁਰੂ ਰਾਮ ਸੱਚੇ ਪਾਤਸ਼ਾਹ ਦੇ ਬਚਨ ਸੁਣਾਉਣੇ ਕੀਤੇ, ਸਤਿਗੁਰੂ ਹਰੀ ਸਿੰਘ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਗਰੀਬ ਨਿਵਾਸ ਜੀ ਦੇ, ਵੀ ਐਸੇ ਕਰਮ ਨਹੀਂ ਕਰਨੇ ਕਰੀਦੇ, ਜਿਹੜਾ ਕੰਮ ਤੂੰ ਕਰਦਾ ਹੈ ਇਹਦਾ ਹਿਸਾਬ ਕਿੰਨੇ ਦੇਣਾ ਹੈ, ਇਹ ਤੇ ਬਹੁਤ ਮਾੜੇ ਕੰਮ ਨੇ। ਐਸੀ ਸਿੱਖਿਆ ਲਈ ਜਿਹੜੇ ਸਾਡੇ ਸੰਤ ਪੜ੍ਹਦੇ ਹੁੰਦੇ ਸੀ, ਉਹ ਪੜ੍ਹ ਲਈ ਸਮਾਂ ਨੇੜੇ ਲੱਗਾ ਹੈ, ਉਹ ਵੀ ਇਹੋ ਹੀ ਕਰਮ ਕਰਦਾ ਸੀ ਜਿਹੜੇ ਮੈਂ ਪਹਿਲੇ ਬਚਨ ਸੁਣਾਇਆ ਸੀ ਬਾਲਮੀਕ ਦਾ, ਤੇ ਸੰਤਾਂ ਬਚਨ ਕਰਨਾ। ਉਹ ਡਾਕੇ ਮਾਰਦਾ ਕਬੀਰਦਾਰੀ ਪਾਲਦਾ, ਉਹ ਡਾਕੇ ਮਾਰਦਾ ਕਬੀਰਦਾਰੀ ਪਾਲਦਾ, ਉਹ ਲਿਖਾ ਦੇਣਾ ਤੇਰੀ ਜਾਨ ਨੇ। ਸੱਦੋਵਾਲੀਆਂ ਨੇ ਫਿਰ ਇਹਨੂੰ ਸਤਿਗੁਰੂ ਜੀ ਦੇ ਬਚਨ ਸੁਣਾਏ। ਸੰਤ ਜੀ ਉਹ ਸੁਣਦਾ ਫਿਰ ਇਹ ਤੇ ਇੰਨਾ ਅਸਰ ਹੋਇਆ, ਇੰਨਾ ਅਸਰ ਹੋਇਆ, ਤੇ ਜਿਹੜੇ ਇਹ ਲੋਕ ਇਹਨੂੰ ਆਪਣੀ ਜੂਹ ਚ ਨਹੀਂ ਸੀ ਵੜਨ ਦੇਣਾ ਚਾਹੁੰਦੇ, ਤੇ ਸੰਤ ਜੀ ਉਹਦੇ ਕੋਲੋਂ ਬਚਨ ਸੁਣ ਕੇ ਸਤਿਗੁਰੂ ਜੀ ਦੇ, ਤੇ ਕੀ ਹੋਇਆ ਫਿਰ ਲੋਕਾਂ ਨੇ ਕਹਿਣਾ ਸੰਤ ਜੀ ਸਾਡੇ ਘਰ ਚਰਨ ਪਾਓ। ਲੋਕ ਤਰਲੇ ਲੈਂਦੇ ਹੁੰਦੇ ਸੀ ਸਾਡੇ ਚਰਨ ਪਾਓ, ਤੇ ਸੰਤਾਂ ਇਹਨਾਂ ਦੇਵਾ ਸੁਣ ਆਖਣਾ, ਉਹ ਦੇਵਾ ਸਿਆਂ ਤੈਨੂੰ ਕੋਈ ਲੋਕੀ ਜੂਹ ਚ ਨਹੀਂ ਸੀ ਵੜਨ ਦਿੰਦੇ। ਅੱਜ ਤੇਰੇ ਚਰਨ ਕਿੱਦਾਂ ਬਣ ਗਏ ਨੇ ਮੇਰੇ ਕਹਿਣ ਤੋਂ ਭਾਵ ਉਹ ਸੁਣਿਆ ਸੰਤਾਂ ਦੀ ਸੰਗਤ ਕੀਤੀ ਤੇ ਇਤਨੇ ਮਹਾਨ ਹੋਏ। ਇਸ ਵਾਸਤੇ ਗੁਰੂ ਜੀ ਕਹਿੰਦੇ ਨੇ ਐਸਾ ਸੁਣਨਾ ਕਰ ਜਿਹੜਾ ਤੈਨੂੰ ਇੱਥੇ ਵੀ ਸੁਖ ਹੋਵੇ ਤੈਨੂੰ ਪ੍ਰਲੋਕ ਵੀ ਸੁਖ ਹੋਵੇ। ਤਾਂ ਸੰਤਾਂ ਕਿਹਾ ਸੀ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ ਸੁਧ ਦਾਰਾ ਪਹਿ ਆਣ ਲੁਟਾਵੈ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤੇ ਨਵੇਰਾ ਤੇਰੇ ਜੀ ਪਹਿ ਲੀਜੇ ਇਹ ਤੈਨੂੰ ਹਿਸਾਬ ਦੇਣਾ ਪਵੇਗਾ। ਐਸਾ ਕਰਮ ਨਾ ਕਰ ਕੰਮ ਉਹ ਕਰ ਐਸਾ ਕੰਮ ਮੂਲੇ ਨਾ ਕੀਚੈ ਬਿਲਕੁਲ ਮੁੜ ਤੋਂ ਨਾ ਕਰ ਜਿਤ ਅੰਤ ਪਛੋਤ ਆਈਏ ਕਰ ਕੀ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਉਹ ਜੀਵ ਤੂੰ ਸਤਿਗੁਰੂ ਜੀ ਦਾ ਬਚਨ ਸੁਣਨਾ ਕਰ ਸਤਿਗੁਰੂ ਦੇ ਪਿੱਤਰ ਪਾਵਨ ਉਪਦੇਸ਼ ਨੂੰ ਸੁਣਨਾ ਕਰ ਕਿਉਂਕਿ ਉਹ ਤੇਰਾ ਸਹਾਇਕ ਹੋਵੇਗਾ ਉਹ ਤੇਰੀ ਲੋਕ ਪ੍ਰਲੋਕ ਚ ਰੱਖਿਆ ਕਰੇਗਾ। ਇਸ ਵਾਸਤੇ ਜੇ ਤੂੰ ਸੁਣਨਾ ਤੇ ਸਤਿਗੁਰੂ ਜੀ ਦਾ ਬਚਨ ਸੁਣ। ਇਸ ਵਾਸਤੇ ਮੈਂ ਆਪ ਜੀ ਨਾਲ ਇਹ ਪੰਕਤੀ ਸਾਂਝੀ ਕੀਤੀ ਸੀ ਜਿਨ੍ਹਾਂ ਜਿਨ੍ਹਾਂ ਨੇ ਸੁਣਨਾ ਕੀਤਾ ਸ਼ੁਭ ਉਪਦੇਸ਼ ਨੂੰ ਸੁਣਨਾ ਕੀਤਾ ਉਹ ਇਸ ਲੋਕ ਤੇ ਸੁਖ ਪਾ ਕੇ ਪ੍ਰਲੋਕ ਨੂੰ ਸੁਖ ਪਾਉਂਦੇ ਗਏ ਸਤਿਗੁਰੂ ਜੀ ਦੀ ਦਰਗਾਹ ਦੇ ਵਿੱਚ ਗਏ ਨੇ। ਮੇਰੇ ਕਹਿਣ ਤੋਂ ਭਾਵ ਐਸਾ ਸੁਣਨਾ ਕਰ ਆਓ ਸਤਿਗੁਰੂ ਜੀ ਦਾ ਫਿਰ ਬਚਨ ਪੜ੍ਹ ਲਈਏ। ਹਰਿ ਅੰਮ੍ਰਿਤ ਬਾਣੀ ਰਾਮ ਸੁਣ ਵਡਪਾਦੀਆ ਸਾਕਤ ਗੀਤ ਨਾਦ ਤੁਨ ਗਾਵਤ ਬੋਲਦ ਬੋਲ ਅਜਾਏ ਜਿਹੜੇ ਅਜਾਈ ਚਲੇ ਜਾਣ ਵਾਲੇ ਨੇ ਐਸੇ ਦੁਸ਼ਟ ਪੁਰਸ਼ਾਂ ਦੇ ਬੋਲ ਐਸੇ ਗੰਦੇ ਗੀਤ ਉਹ ਮੇਰੇ ਕੰਨਾਂ ਚ ਨਾ ਪੈਣ ਕੰਨਾਂ ਚ ਕੀ ਪਵੇ ਹਰੀ ਦੀ ਕਥਾ ਇਹ ਅੰਮ੍ਰਿਤ ਬਚਨ ਸੁਣਨਾ ਕਰੀਏ ਜਿਹਦੇ ਨਾਲ ਸਾਡਾ ਇਹ ਲੋਕ ਪ੍ਰਲੋਕ ਵੀ ਸਹਿਲਾ ਹੋ ਜਾਣਾ। ਆਇਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜਿਤਨੇ ਵੀ ਆਏ ਇੱਕ ਵਾਰ ਫਿਰ ਸਾ ਮਾਈ ਪਾਈ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ
ਸ੍ਰੀ ਸਤਿਗੁਰੂ ਜਗਜੀਤ
ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ
ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ
ਸਾ ਮਾਈ ਪਾਈ ਨੂੰ ਇੱਥੇ ਸਭ ਨੂੰ ਸਤਿ ਸ੍ਰੀ ਅਕਾਲ।